ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥਟਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9282 519-569-9282।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL ਬਿਕੋਜ਼ ਵੀ ਕੇਅਰ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
वेलकम टू इकरास, हलाल फाइनेंसिंग के लिए आपका घर। पिछले 3 साल की मेहनत, कोई शॉर्टकट नहीं, कोई समझौता नहीं और कोई राज नहीं। पेश करते हैं 5 साल की रिन्यूअल मॉर्गेज, जबरदस्त खसूसियात और मुनासिब रेट, आलमी सतह पर तालीम शुदा पेशा वाराना अफराद के साथ एक मजबूत टीम, शरीयत की तामील की जमानत बगैर इंतजार के 5 दिन में एप्लीकेशन अप्रूव। सारे प्रोविंसेस के लिए एप्लीकेशन ले रहे हैं सिवाय क्यूबेक के। आज ही अप्लाई करें iqraz.com, EQRAZ.com।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ, ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778, ਯਾਨੀ 416-620-1778, ਓਨਲੀ ਔਨ 770 AM। ਓਨਟਾਰੀਓ ਦੀ ਐਲੀਮੈਂਟਰੀ ਟੀਚਰਸ ਫੈਡਰੇਸ਼ਨ ਨੇ ਹੜਤਾਲ ਦੇ ਪੱਖ ਵਿਚ ਪਾਈਆਂ ਵੋਟਾਂ। ਹਿਊਸਟਨ ਚ ਏਅਰ ਕੈਨੇਡਾ ਦੇ ਜਹਾਜ਼ ਨੂੰ ਕਰਨੀ ਪਈ ਐਮਰਜੈਂਸੀ ਲੈਂਡਿੰਗ। ਹਥਿਆਰਬੰਦ ਕਾਰ ਚੈਕਿੰਗ ਕਰਨ ਵਾਲੇ 14 ਤੇ 16 ਸਾਲਾਂ ਦੇ 2 ਲੜਕੇ ਹੋਏ ਗ੍ਰਿਫ਼ਤਾਰ ਤੇ 2 ਫਰਾਰ। ਸਕੂਲ ਵਿਚ ਵਾਪਰੀ ਚੂਰੇਬਾਜ਼ੀ ਦੀ ਘਟਨਾ ਵਿਚ 17 ਸਾਲਾ ਲੜਕਾ ਹੋਇਆ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਓਨਟਾਰੀਓ ਦੇ ਪਬਲਿਕ ਐਲੀਮੈਂਟਰੀ ਟੀਚਰਸ ਦੇ ਵਿਚੋਂ ਬਹੁਤ ਗਿਣਤੀ ਨੇ ਹੜਤਾਲ ਕਰਨ ਦੇ ਹੱਕ ਵਿਚ ਵੋਟ ਕੀਤਾ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ਼ ਓਨਟਾਰੀਓ ਦੇ ਮੈਂਬਰਾਂ ਦੇ ਵਿਚੋਂ 95% ਨੇ ਲੋੜ ਪੈਣ ਉਤੇ ਹੜਤਾਲ ਕਰਨ ਦੇ ਪੱਖ ਵਿਚ ਵੋਟ ਪਾਈ ਹੈ। ETFO ਦੀ ਪ੍ਰੈਜ਼ੀਡੈਂਟ ਕੈਰਨ ਬਰਾਊਨ ਨੇ ਇਕ ਰਿਲੀਜ਼ ਵਿਚ ਆਖਿਆ ਕਿ ਹੜਤਾਲ ਦੇ ਇਸ ਫੈਸਲੇ ਦੇ ਨਾਲ ਸਰਕਾਰ ਨੂੰ ਵੀ ਕੰਨ ਹੋ ਜਾਣੇ ਚਾਹੀਦੇ ਨੇ। ਉਨ੍ਹਾਂ ਨੇ ਆਖਿਆ ਕਿ ਸਾਡੇ ਮੈਂਬਰ 1 ਸਾਲ ਤੋਂ ਵੀ ਵੱਧ ਸਮੇਂ ਤੋਂ ਕੰਟਰੈਕਟ ਤੋਂ ਬਿਨਾਂ ਹੀ ਕੰਮ ਕਰ ਰਹੇ ਨੇ ਤੇ ਉਨ੍ਹਾਂ ਦੇ ਸਬਰ ਦਾ ਬੰਨ ਹੁਣ ਟੁੱਟਣ ਵਾਲਾ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਟਾਲ ਮਟੋਲ ਵਾਲੀ ਨੀਤੀ ਨੂੰ ਛੱਡ ਕੇ ਸਾਰੇ ਮੈਂਬਰਾਂ ਦੀਆਂ ਮੁੱਖ ਤਰਜੀਹਾਂ ਵੱਲ ਗੰਭੀਰਤਾ ਦੇ ਨਾਲ ਵਿਚਾਰ ਕਰੇ। ਇਨ੍ਹਾਂ ਤਰਜੀਹਾਂ ਵਿੱਚ ਸਪੈਸ਼ਲ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਹੋਰ ਸਮਰਥਨ ਮੁਹੱਈਆ ਕਰਵਾਉਣਾ, ਐਜੂਕੇਸ਼ਨ ਵਿੱਚ ਸਟਾਫ ਦੇ ਸੰਕਟ ਨੂੰ ਦੂਰ ਕਰਨਾ, ਜਾਇਜ਼ ਕੰਪਨਸੇਸ਼ਨ ਦੀ ਪੇਸ਼ਕਸ਼ ਬਾਰੇ ਵਿਚਾਰ ਕਰਨਾ ਅਤੇ ਸਕੂਲ ਵਿੱਚ ਹਿੰਸਾ ਨੂੰ ਰੋਕਣ ਲਈ ਉਪਰਾਲੇ ਕਰਨਾ ਆਦਿ ਸ਼ਾਮਲ ਹੈ। ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਅਜੇ ਇਸ ਸੰਬੰਧ ਵਿੱਚ ਗੱਲਬਾਤ ਜਾਰੀ ਹੈ ਤੇ ਹੜਤਾਲ ਕਦੋਂ ਕੀਤੀ ਜਾਵੇਗੀ ਇਸ ਬਾਰੇ ਯੂਨੀਅਨ ਵੱਲੋਂ ਕੋਈ ਐਲਾਨ ਨਹੀਂ ਕੀਤਾ ਗਿਆ। ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਓਨਟੈਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੀਚੇ ਨੇ ਹੜਤਾਲ ਦੀ ਖ਼ਬਰ ਨੂੰ ਬਹੁਤ ਹੀ ਨਿਰਾਸ਼ਾਜਨਕ ਫੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਡੀਲ ਨੂੰ ਸਿਰੇ ਨਾ ਚੜਾਉਣ ਦੇ ਲਈ ETFO ਨੂੰ ਜ਼ਿੰਮੇਵਾਰ ਠਹਿਰਾਇਆ। ਓਨਟੈਰੀਓ ਕੈਥੋਲਿਕ ਟੀਚਰਜ਼ ਐਸੋਸੀਏਸ਼ਨ ਵੀ ਬੁੱਧਵਾਰ ਜਾਂ ਫਿਰ ਵੀਰਵਾਰ ਨੂੰ ਹੜਤਾਲ ਵਾਸਤੇ ਵੋਟਾਂ ਪਾਏਗੀ। ਟੋਰਾਂਟੋ ਤੇ ਮੈਕਸੀਕੋ ਸਿਟੀ ਜਾ ਰਹੀ ਏਅਰ ਕੈਨੇਡਾ ਦੀ ਇਕ ਫਲਾਈਟ ਨੂੰ ਪਿਛਲੇ ਹਫ਼ਤੇ ਹਿਊਸਟਨ ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਕੈਨੇਡੀਅਨ ਏਅਰਲਾਈਨ ਦੇ ਅਨੁਸਾਰ 13 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਇਹ ਜਹਾਜ਼ 166 ਪੈਸੰਜਰਸ ਨੂੰ ਲੈ ਕੇ ਜਾ ਰਿਹਾ ਸੀ ਜਦੋਂ ਜਹਾਜ਼ ਦੀ ਏਅਰ ਕੰਡੀਸ਼ਨਿੰਗ ਦੇ ਵਿਚ ਕੋਈ ਗੜਬੜੀ ਹੋਣ ਦੇ ਕਾਰਨ ਕੈਬਿਨ ਦਾ ਏਅਰ ਪ੍ਰੈਸ਼ਰ ਘਟ ਗਿਆ। ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਸ ਪੈਟ੍ਰਿਕ ਨੇ ਬੁੱਧਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿਚ ਦਸਿਆ ਕਿ ਸਾਡੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦੇ ਅਨੁਸਾਰ ਪਾਇਲਟ ਨੂੰ ਜਹਾਜ਼ 10,000 ਫੁੱਟ ਤੋਂ ਹੇਠਾਂ ਲਿਆਉਣਾ ਪਿਆ ਤੇ ਆਕਸੀਜਨ ਮਾਸਕ ਵੀ ਨਿਕਲ ਆਏ, ਪਰ ਉਨ੍ਹਾਂ ਦੀ ਵਰਤੋਂ ਦੀ ਲੋੜ ਨਹੀਂ ਪਈ ਕਿਉਂਕਿ ਕੈਬਿਨ ਵਿਚ ਲੋੜੀਂਦੀ ਆਕਸੀਜਨ ਸੀ। ਪਾਇਲਟ ਵੱਲੋਂ ਐਮਰਜੈਂਸੀ ਲੈਂਡਿੰਗ ਦੀ ਬੇਨਤੀ ਕੀਤੀ ਗਈ ਤੇ ਉਨ੍ਹਾਂ ਨੂੰ ਹਿਊਸਟਨ ਚ ਉਤਰਨ ਦੇ ਲਈ ਥਾਂ ਮਿਲ ਗਈ। ਬੋਇੰਗ 737 ਮੈਕਸ ਜਹਾਜ਼ ਸਹੀ ਸਲਾਮਤ ਲੈਂਡ ਕਰ ਗਿਆ ਤੇ ਕਿਸੇ ਵੀ ਪੈਸੰਜਰ ਜਾਂ ਫਿਰ ਅਮਲੇ ਨੂੰ ਕੋਈ ਸੱਟ ਫੇਟ ਨਹੀਂ ਲੱਗੀ। ਏਅਰ ਕੈਨੇਡਾ ਨੇ ਆਖਿਆ ਕਿ ਉਨ੍ਹਾਂ ਦੇ ਵੱਲੋਂ ਪੈਸੰਜਰਸ ਨੂੰ ਗੁੱਡਵਿਲ ਕੰਪਨਸੇਸ਼ਨ ਤੇ ਐਕੋਮੋਡੇਸ਼ਨ ਮੁਹੱਈਆ ਕਰਵਾਈ ਗਈ ਤੇ ਅਗਲੇ ਦਿਨ ਉਹ ਮੁੜ ਪੈਸੰਜਰ ਨੂੰ ਲੈ ਕੇ ਰਵਾਨਾ ਹੋ ਸਕੇ। ਰੈਕਸਡੇਲ ਦੇ ਵਿਚ ਹਥਿਆਰਬੰਦ ਕਾਰ ਜੈਕਿੰਗ ਦੇ ਮਾਮਲੇ ਚ ਦੋ ਲੜਕਿਆਂ ਨੂੰ ਚਾਰਜ ਕੀਤਾ ਗਿਆ। ਟੋਰਾਂਟੋ ਪੁਲਿਸ ਹੋਰਨਾਂ ਮਸ਼ਕੂਕਾਂ ਦੀ ਹੁਣ ਭਾਲ ਕਰ ਰਹੀ ਹੈ। ਮੰਗਲਵਾਰ ਨੂੰ ਕਾਰ ਚੈਕਿੰਗ ਦੀਆਂ ਖ਼ਬਰਾਂ ਮਿਲਣ ਤੋਂ ਬਾਅਦ ਰਾਤ 8:45 ਦੇ ਨੇੜੇ ਤੇੜੇ ਪੁਲਿਸ ਐਲਬੀਅਨ ਰੋਡ ਤੇ ਮਾਰਟਨ ਗਰੋਵ ਰੋਡ ਇਲਾਕੇ ਵਿਚ ਪਹੁੰਚੀ। ਪੁਲਿਸ ਨੇ ਦਸਿਆ ਕਿ ਇਕ ਵਿਅਕਤੀ ਇਕ ਪੈਸੰਜਰ ਦੇ ਨਾਲ 2023 ਮਾਡਲ ਦੀ ਹੁੰਡਾਈ ਐਲਾਂਤਰਾ ਵਿਚ ਰਿਹਾਇਸ਼ੀ ਇਲਾਕੇ ਵਿਚੋਂ ਜਾ ਰਿਹਾ ਸੀ ਜਦੋਂ ਚਾਰ ਮਸ਼ਕੂਕਾਂ ਨੇ ਕਾਲੇ ਰੰਗ ਦੀ ਸੈਡਾਨ ਉਨ੍ਹਾਂ ਦੀ ਗੱਡੀ ਤੇ ਪਿੱਛੇ ਲਗਾ ਦਿੱਤੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਸ਼ਕੂਕਾਂ ਨੇ ਆਪਣੀ ਗੱਡੀ ਦੇ ਨਾਲ ਐਲਾਂਤਰਾ ਨੂੰ ਪਿੱਛੇ ਹਲਕਾ ਜਿਹਾ ਛੋਇਆ ਤਾਂ ਐਲਾਂਤਰਾ ਦੇ ਡਰਾਈਵਰ ਨੇ ਉਨ੍ਹਾਂ ਨੂੰ ਰਾਹ ਦੇਣ ਦੇ ਲਈ ਆਪਣੀ ਗੱਡੀ ਇਕ ਪਾਸੇ ਕਰਕੇ ਰੋਕ ਲਈ। ਪੁਲਿਸ ਨੇ ਦਸਿਆ ਕਿ ਜਦੋਂ ਐਲਾਂਤਰਾ ਦਾ ਡਰਾਈਵਰ ਗੱਡੀ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਗੱਡੀ ਵਿਚੋਂ ਬਾਹਰ ਨਿਕਲਿਆ ਤਾਂ ਚਾਰੇ ਮਸ਼ਕੂਕ ਉਸ ਕੋਲ ਪਹੁੰਚ ਗਏ ਤੇ ਉਨ੍ਹਾਂ ਦੇ ਵਿਚੋਂ ਇਕ ਕੋਲ ਗਨ ਵੀ ਸੀ। ਫਿਰ ਮਸ਼ਕੂਕਾਂ ਨੇ ਉਨ੍ਹਾਂ ਦੇ ਕੋਲੋਂ ਗੱਡੀ ਦੀਆਂ ਚਾਬੀਆਂ ਮੰਗੀਆਂ ਤੇ ਪੁਲਿਸ ਨੇ ਆਖਿਆ ਕਿ ਉਸ ਸਮੇਂ ਉਨ੍ਹਾਂ ਵਿਚਾਲੇ ਸੰਘਰਸ਼ ਵੀ ਹੋਇਆ। ਮਸ਼ਕੂਕਾਂ ਦਾ ਗਰੁੱਪ ਕਾਰ ਖੋ ਕੇ ਆਪਣੇ ਨਾਲ ਲਿਆਂਦੀ ਗੱਡੀ ਸਮੇਤ ਉਥੋਂ ਫਰਾਰ ਹੋ ਗਿਆ। ਗੱਡੀ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਪੈਸੰਜਰ ਨੂੰ ਕੋਈ ਸੱਟ ਨਹੀਂ ਲੱਗੀ। ਟੋਰਾਂਟੋ ਪੁਲਿਸ ਨੇ ਦਸਿਆ ਕਿ ਪਿੱਛੇ ਜਿਹੇ ਬਣਾਈ ਗਈ ਪ੍ਰੋਵਿੰਸ਼ੀਅਲ ਕਾਰ ਚੈਕਿੰਗ ਜੁਆਇੰਟ ਟਾਸਕ ਫੋਰਸ ਵੱਲੋਂ ਖ਼ਬਰ ਮਿਲਦਿਆਂ ਸਾਰ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਚਾਰ ਮਸ਼ਕੂਕਾਂ ਨੂੰ ਲੁਕੇਚ ਕਰ ਲਿਆ ਗਿਆ। ਦੋ ਮਸ਼ਕੂਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਦਕਿ ਦੋ ਮਸ਼ਕੂਕ ਪੈਦਲ ਹੀ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਪੁਲਿਸ ਅਧਿਕਾਰੀ ਨੇ ਦਸਿਆ ਕਿ ਗ੍ਰਿਫ਼ਤਾਰ ਸਮੇਂ ਇਕ ਮਸ਼ਕੂਕ ਕੋਲ ਭਰਿਆ ਹੋਇਆ ਹਥਿਆਰ ਸੀ ਤੇ ਚੋਰੀ ਕੀਤੀ ਗਈ ਗੱਡੀ ਦੀਆਂ ਚਾਬੀਆਂ ਵੀ ਸਨ। ਇਕ 14 ਤੇ 16 ਸਾਲਾਂ ਲੜਕਿਆਂ ਨੂੰ 12 ਚਾਰਜਸ ਦਾ ਸਾਹਮਣਾ ਕਰਨਾ ਹੋਵੇਗਾ। ਪੁਲਿਸ ਨੇ ਦਸਿਆ ਕਿ ਦੋ ਹੋਰ ਟੀਨੇਜਰਸ ਦੀਆਂ ਉਨ੍ਹਾਂ ਵੱਲੋਂ ਹੁਣ ਭਾਲ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਸਕਾਰਬਰੋ ਦੇ ਇਕ ਸਕੂਲ ਦੇ ਵਿਚ ਟੀਨੇਜ ਲੜਕੇ ਨੂੰ ਚਾਕੂ ਮਾਰਨ ਦੇ ਮਾਮਲੇ ਦੇ ਵਿਚ ਟੋਰਾਂਟੋ ਪੁਲਿਸ ਦੋ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਦੁਪਹਿਰ ਵੇਲੇ ਇਕ ਵਿਦਿਆਰਥੀ ਨੂੰ ਚਾਕੂ ਮਾਰੇ ਜਾਣ ਦੀਆਂ ਖ਼ਬਰਾਂ ਮਿਲਣ ਤੋਂ ਬਾਅਦ ਪੁਲਿਸ ਮਾਰਕਮ ਰੋਡ ਤੇ ਲਾਰੈਂਸ ਐਵਨਿਊ ਈਸਟ ਨੇੜੇ ਸਥਿਤ ਸੈਂਡਰਬਰੀ ਕਾਲਜੀਏਟ ਇੰਸਟੀਚਿਊਟ ਵਿਚ ਪਹੁੰਚੀ। ਜਦੋਂ ਪੁਲਿਸ ਮੌਕੇ ਉਤੇ ਪਹੁੰਚੀ ਤਾਂ ਉਨ੍ਹਾਂ ਨੂੰ 17 ਸਾਲਾ ਲੜਕਾ ਜ਼ਖਮੀ ਪਰ ਸਥਿਰ ਹਾਲਤ ਵਿਚ ਮਿਲਿਆ। ਉਸ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ। ਪੁਲਿਸ ਨੇ ਦਸਿਆ ਕਿ ਛੁਰੇਬਾਜ਼ੀ ਦੀ ਇਹ ਘਟਨਾ ਸਕੂਲ ਦੇ ਅੰਦਰ ਵਾਪਰੀ। ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਜ਼ਖਮੀ ਲੜਕਾ ਸਕੂਲ ਦਾ ਵਿਦਿਆਰਥੀ ਸੀ ਜਾਂ ਨਹੀਂ। ਇਸ ਦੌਰਾਨ ਪੁਲਿਸ ਮਾਮਲੇ ਨਾਲ ਸੰਬੰਧਿਤ ਦੋ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ। ਅਜੇ ਤੱਕ ਮਸ਼ਕੂਕਾਂ ਸਬੰਧੀ ਵੇਰਵੇ ਜਾਰੀ ਨਹੀਂ ਕੀਤੇ ਗਏ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਓਨਟੈਰੀਓ ਦੀ ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਨੇ ਹੜਤਾਲ ਦੇ ਪੱਖ ਵਿਚ ਪਾਈਆਂ ਵੋਟਾਂ। ਹਿਊਸਟਨ ਚ ਏਅਰ ਕੈਨੇਡਾ ਦੇ ਜਹਾਜ਼ ਨੂੰ ਕਰਨੀ ਪਈ ਐਮਰਜੈਂਸੀ ਲੈਂਡਿੰਗ। ਹਥਿਆਰਬੰਦ ਕਾਰ ਚੈਕਿੰਗ ਕਰਨ ਵਾਲੇ 14 ਤੇ 16 ਸਾਲਾਂ ਦੋ ਲੜਕੇ ਹੋਏ ਗ੍ਰਿਫ਼ਤਾਰ ਤੇ ਦੋ ਫਰਾਰ। ਸਕੂਲ ਵਿਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿਚ 17 ਸਾਲਾਂ ਲੜਕਾ ਹੋਇਆ ਜ਼ਖਮੀ। ਇਸ ਬੁਲੇਟਿਨ ਦੇ ਨਾਲ ਹੀ ਨਾਲ ਹੁਣ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477027027
लाइसेंस नंबर 10394।
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, 9052861998, मोमिन हलाल मीट एंड ग्रोसरी।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs with Sada Swagat hai. Good morning, main hai Ramanjeet Singh Sidhu. Good morning. Aur aaj hai Thursday, 19 October 2023. Aur sveer de 8:11 pe 45 seconds tak. टाइम हो चुका है। तो स्टूडियो का नंबर है जी 416-620-1778 416-620-1778। अज मेरा कोई भी कहानी कोई गलबात सुना दिल नहीं सी, कितों रोज के किस्से लभ के लियाइए, पर हर किस्सा इको थां ते जाके खड़ जांदा है। फिर लग्या कि नहीं, काम चलदा रखना है, स्पिरिट उसे तरह बरकरार होनी चाहिए है, पर नवा बन कितों लिया। बहुत उदास हुंदा मन कि कुछ नवा नहीं हो रहा। फिर आया कि तरक्की किसनूं कहंदे ने, शोहरत किसनूं कहंदे ने, नाम किसनूं कहंदे ने। मैं जिस फील्ड में काम करदा इहदे नाल नां भी बन जांदा, जिस प्लेटफॉर्म से तुसीं काम करदे हो लोग तुहानूं सुणदे आ, चंगा माड़ा समझदे आ, पर यह है कि तुसीं बहुत गिणती लोगों के नाल, वड्डी गिणती लोगों दी नज़रां च आ जांदे हो, मशहूरी मिल जाती है। मशहूरी का भी बड़ा माण होंदा, बड़ा स्वाद आउंदा, पैसे का भी बड़ा स्वाद आउंदा, पर सारियां चीजा हौली हौली मिटदियां तुरियां जांदियां ने। मेरी 13-14 साल की उम्र से जो मेरे दादा जी का देहांत होया तो असी उन्हां दी क्रिमेशन करन लैके गए, तो खेतों के जो अग लगी तो मैं दौड़ता देखा तो कहा आ सारिया कहानियां सिद्धू गोत जट जमीन आले बाबे की करनी ते तुरन आले ईमानदार बेईमान जो भी है सब हौली हौली धूआ मिट्टी दे विच आसमान विच किते ना किते अलोप हुंदा जा रहा है। कुदरत अपना हर कण वापस लै रही है हौली हौली, चाहे उन्हों अग लगा के लिया, पानी पानी च जा रलना है, भाफ बन गया, कुछ चीजा बच जाणगियां, ते बड़ी दौड़ भज है जिंदगी दी। अशर तो मेरा भी यही है, इहदे विचकार दे सफर नूं की कहूंगा, किन्नी क तरक्की करके ये होएगा कि हाँ बड़ी काबल औलाद पैदा होई है। मन ते बोझ हुंदा है, काबिलियत कित्थों लैके आवांगे और की होएगी काबिलियत, आखिर काबिलियत होएगी कि अफसर बन जाऊंगा, डॉक्टर बन जाऊ, वकील बन जाऊ, कोई जज का पत्रकार बन जाऊ, फिल्म एक्टर बन जाऊ, की बन जाऊंगा मैं, कितने तक जाऊंगा, की होएगी, कि चीज है जी टिकेगी, और क्यों यह लालच है। यह हूं आके पता लग्या भी तेनू लालच की पिया होया भाई, तू क्यों टिकया रवे इथे, तेरे बारे क्यों चर्चा होंगी रहे, तेरे मरण तो बाद भी क्यों होंगी रहे। हूं तक जिन्हें इतिहास में निगाह मार के देखो, एक दिन मैं खोज करन लग गया ਤੇ ਕਹਿੰਦੇ 3-4 ਹਜ਼ਾਰ ਸਾਲ ਪੁਰਾਣੇ ਵਿਅਕਤੀ ਦਾ ਨਾਂ ਨਹੀਂ ਲੱਭਦਾ। ਅਸੀਂ 1000 BC ਤੱਕ ਪਿੱਛੇ ਚਲੇ ਜਾਓ, ਉਸ ਤੋਂ ਬਾਅਦ ਤੁਹਾਨੂੰ ਨਾਮ ਦੇ ਨਾਲ ਜੋੜ ਕੇ ਕਿਸੇ ਸ਼ਖਸੀਅਤ ਨੂੰ ਯਾਦ ਕਰਨ ਵਾਲਾ ਤੁਹਾਨੂੰ ਲੱਭੇਗਾ ਨਹੀਂ। ਪੈਗੰਬਰਾਂ ਦੇ ਨਾਮ ਰਹਿ ਜਾਂਦੇ ਨੇ, ਬਾਦਸ਼ਾਹਾਂ ਦੇ ਨਾਂ ਰਹਿ ਜਾਂਦੇ ਨੇ ਜੇ ਉਦੋਂ ਪਿੱਛੇ ਜਾਓ ਤੁਸੀਂ, ਜਾਂ ਦੇਵੀ ਦੇਵਤੇ ਜਾਂ ਮਨ ਘੜਤ ਗੱਲਾਂ ਦੇ ਨਾਂ ਹੈ ਹੀ ਨਹੀਂ। ਮੈਂ ਕਿਹਾ 5000 ਸਾਲ ਪੁਰਾਣਾ ਨਾਂ ਕਿਹਦਾ ਇਸ ਧਰਤੀ ਦੇ ਉੱਤੇ? 5000 ਸਾਲ ਪੁਰਾਣਾ ਨਾਂ ਹੀ ਨਹੀਂ ਲੱਭਦਾ, 10000 ਸਾਲ ਪੁਰਾਣਾ ਨਾਂ ਨਹੀਂ ਲੱਭਦਾ, ਤੇ ਕਿਹੜੀ ਘੁੰਮਣ ਘੇਰੀ ਹੈ? ਤੇ ਇਸੇ ਦੇ ਵਿੱਚ ਪੜ੍ਹਦੇ ਪੜ੍ਹਦੇ ਹੁਣ ਇੰਡਸ ਵੈਲੀ ਸਿਵਿਲਾਈਜੇਸ਼ਨ ਭਾਰਤ ਤੇ ਪਾਕਿਸਤਾਨ ਦੇ ਇਲਾਕੇ, ਅੱਜ ਤਾਂ ਅਸੀਂ ਜੋ ਮਰਜ਼ੀ ਬਣਾ ਕੇ ਬਹਿ ਜਾਈਏ ਪਰ ਉਹ ਇੰਡਸ ਵੈਲੀ ਸਿਵਿਲਾਈਜੇਸ਼ਨ 4500 ਸਾਲ ਪਹਿਲਾਂ ਪੂਰੀ ਤਰੱਕੀ ਤੇ ਸੀ। ਔਰ ਇੱਕ ਤਰੱਕੀ ਪਸੰਦ ਤਰੱਕੀ ਸ਼ੁਦਾ ਜਿਹੜੀ ਸਿਵਿਲਾਈਜੇਸ਼ਨ ਹੋਵੇ, ਦ ਮੋਸਟ ਡੈਵਲਪਡ ਆਫ ਦੋਜ਼ ਟਾਈਮਸ, ਉਹਦੇ ਵਿੱਚ ਉਹਦੇ ਕਵੀ ਵੀ ਹੋਣਗੇ, ਉਹਦੇ ਕਾਰੀਗਰ ਵੀ ਹੋਣਗੇ, ਉਹਦੇ ਇਮਾਰਤ ਸਾਜ਼ ਵੀ ਹੋਣਗੇ, ਉਹਦੇ ਮਿਊਜ਼ੀਸ਼ੀਅਨ ਵੀ ਹੋਣਗੇ, ਸ਼ਾਇਰ ਵੀ ਹੋਣਗੇ, ਨਬੀ ਪੈਗੰਬਰ ਵੀ ਹੋਣਗੇ, ਬਾਦਸ਼ਾਹ ਵੀ ਹੋਣਗੇ, ਮੁਹੱਬਤਾਂ ਕਰਨ ਵਾਲੇ ਵੀ ਹੋਣਗੇ, ਉਹਨਾਂ ਕੋਲ ਆਪਣੇ ਮਨਸੂਰ ਵੀ ਹੋਣਗੇ, ਉਹਨਾਂ ਕੋਲ ਆਪਣੇ ਨਾਨਕ ਵੀ ਹੋਣਗੇ, ਕਬੀਰ ਵੀ ਹੋਣਗੇ। ਮੈਂ ਕਿਹਾ ਸਾਰਾ ਕੁਛ ਹੋਊਗਾ, ਮਸ਼ਹੂਰ ਤੋਂ ਮਸ਼ਹੂਰ ਬੰਦੇ ਤੋਂ ਬਿਨਾਂ ਇਹ ਸਭਿਅਤਾ ਨਹੀਂ ਬਣ ਸਕਦੀ। ਪਰ ਅੱਜ ਕਿਸੇ ਦਾ ਵੀ ਨਾਂ ਨਹੀਂ ਹੈ, ਕਿਸੇ ਦਾ ਨਾਂ ਨਹੀਂ ਹੈ ਯਾਦ, ਕਿਉਂਕਿ ਉਹ ਸਕ੍ਰਿਪਟ ਨਹੀਂ ਪੜ੍ਹੀ ਜਾ ਰਹੀ, ਸਭ ਨਾਮ ਵਿੱਚ ਹੀ ਰਹਿ ਗਏ। ਉੱਤੇ ਮਿੱਟੀ ਦੱਬ ਗਈ, ਉੱਤੇ ਨਵਾਂ ਹੀ ਪਾਕਿਸਤਾਨ ਬਣ ਗਿਆ, ਨਵਾਂ ਹੀ ਮੁਲਤਾਨ ਬਣ ਗਿਆ, ਨਵੀਆਂ ਕਹਾਣੀਆਂ ਜੋੜ ਲਈਆਂ, ਸਭ ਆਪਣੇ ਪੁਰਖੇ ਕਹਿ ਰਹੇ ਨੇ, ਕਿਸੇ ਨੂੰ ਕੋਈ ਪਤਾ ਨਹੀਂ ਹੈ ਧਰਤੀ ਜਿਵੇਂ ਗੇੜੇ ਖਾ ਰਹੀ ਹੈ ਸੂਰਜ ਦੇ ਆਲੇ ਦੁਆਲੇ, ਕਿਸੇ ਦੀ ਕੋਈ ਔਕਾਤ ਨਹੀਂ ਰਹਿੰਦੀ, ਕਿਸੇ ਦੀ ਵੀ ਨਹੀਂ ਹੈ। ਤੇ ਜਿਸ ਤਰ੍ਹਾਂ ਦੀਆਂ ਹਰਕਤਾਂ ਅੱਜ ਦੁਨੀਆਂ 'ਚ ਅਸੀਂ ਕਰ ਰਹੇ ਹਾਂ, ਤਾਂ ਘੱਟੋ ਘੱਟ ਜੇ ਕੋਈ ਬੰਬ ਨਾ ਵੀ ਡਿੱਗੇ, ਤਾਂ ਜਿਸ ਤਰ੍ਹਾਂ ਦੀ ਖੁਰਾਕਾਂ ਅਸੀਂ ਖਾ ਰਹੇ ਹਾਂ, ਜਿੰਨੇ ਸਟ੍ਰੈਸ 'ਚ ਅਸੀਂ ਇੱਕ ਦੂਜੇ ਨਾਲ ਆ, ਤੇ ਇਹਨੇ ਆਪਣੇ ਆਪ ਹੀ ਬੇੜਾ ਡੋਬ ਦੇਣਾ। ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਬੰਦੇ ਤੁਸੀਂ ਅੱਜ ਸਾਡੀ ਜਿਹੜੀ ਇਨਸਾਨੀਅਤ ਹੈ ਕਿ ਉਹ ਦਾਅਵਾ ਕਰ ਸਕਦੇ ਕਿ ਅਸੀਂ 200 ਸਾਲ ਜਿਉਂਦੇ ਰਹਿ ਸਕਦੇ ਹਾਂ? ਅਗਲੇ 200 ਸਾਲ ਇੱਕ ਚੈਲੰਜ ਦਿਖਾਈ ਦੇਣ ਲੱਗ ਗਿਆ, ਧਰਤੀ ਤੇ ਕਿਤੇ ਤੂਫਾਨ ਆ ਰਹੇ ਨੇ, ਕਿਤੇ ਹੜ੍ਹ ਆ ਰਹੇ ਨੇ, ਕਿਤੇ ਜੰਗਾਂ ਲੱਗੀਆਂ, ਕਿਤੇ ਨਫ਼ਰਤ ਹੈ, ਕਿ ਇਹਨੂੰ ਜਿਉਣ ਜੋਗਾ ਛੱਡ ਦਾਂਗੇ? ਤੇ ਮੈਂ ਕਹਿੰਦਾ ਉਹਨਾਂ ਦੀ ਸਾਇੰਟਿਸਟ ਇੱਕ ਚੀਜ਼ ਠੀਕ ਨਹੀਂ ਕਹਿੰਦੇ ਕਿ ਤੁਸੀਂ ਇਨਵਾਇਰਮੈਂਟ ਖਰਾਬ ਕਰ ਰਹੇ ਹੋ। ਮੈਨੂੰ ਨਹੀਂ ਲੱਗਦਾ ਕਿ ਬੰਦੇ 'ਚ ਇੰਨੀ ਤਾਕਤ ਹੈ ਕਿ ਉਹ ਧਰਤੀ ਦਾ ਗੇੜਾ ਵੀ ਖਰਾਬ ਕਰ ਦੇਵੇ। ਇਹ ਆਪਣੀ ਮੌਤ ਭਾਵਾਂ ਮਾਰਿਆ ਜਾਵੇ ਆਪਣੀਆਂ ਗਲਤ ਹਰਕਤਾਂ ਕਰਕੇ, ਐਨਵਾਇਰਮੈਂਟ ਵੀ ਉਹਨਾਂ ਦੀ ਖਰਾਬ ਕਰੂਗਾ ਜਿੰਨੇ ਕਨਾਲੇ ਦਾ ਹੱਪ ਰੁੜ ਕੇ ਚਲਿਆ ਜਾਣਾ। ਜਿੰਨੇ ਹੜ੍ਹ ਆਏ ਨੇ ਉਹਨਾਂ ਵਿੱਚ ਬਹੁਤੇ ਅਸੀਂ ਉਹ ਰੁੜੇ ਹਾਂ, ਜਾਂ ਸਾਡੇ ਪਾਲੇ ਹੋਏ ਜਾਨਵਰ, ਜਾਂ ਸਾਡੀਆਂ ਬਣਾਈਆਂ ਹੋਈਆਂ ਚੀਜ਼ਾਂ, ਹੋਰ ਜੰਗਲੀ ਜਾਨਵਰ ਪਰਾਂ ਬੈਠੇ ਆ, ਉਹਨਾਂ ਨੂੰ ਉਸ ਕਦਰ ਨਾ ਉਹਨਾਂ ਨੂੰ ਭੂਚਾਲ ਮਾਰ ਸਕਦੇ ਨੇ ਜਿਹਨੂੰ ਅਰਥਕੁਏਕ ਕਹਿ ਦਿੰਦੇ ਆ, ਨਾ ਹੜ੍ਹ ਮਾਰ ਸਕਦੇ ਨੇ, ਕਿਉਂਕਿ ਉਹ ਸਾਡੇ ਢਾਂਚੇ ਦਾ ਪਾਤਰ ਨਹੀਂ ਹੈਗੇ, ਉਹਦਾ ਪਾਠ ਨਹੀਂ ਹੈਗੇ। ਸਾਡੇ ਨਾਲ ਉਹੀ ਬੰਦੇ ਜਾ ਰਹੇ ਆ, ਜਾਂ ਜਾਨਵਰ ਜਾਂ ਬਨਸਪਤੀ ਜਾ ਰਹੀ ਹੈ, ਜਾਂ ਉਹੀ ਫਸਲਾਂ ਖਾਦੀਆਂ ਨੇ ਜਿਹੜੀਆਂ ਸਾਡਾ ਹੱਥ ਲੱਗਿਆ, ਜਿਹਨੂੰ ਜਿਹੜੇ ਜਾਨਵਰਾਂ ਦੇ ਗਲਾਂ 'ਚ ਅਸੀਂ ਸੰਗਲ ਪਾਏ ਨੇ, ਉਹ ਹੜਾਂ 'ਚ ਮਾਰੇ ਜਾਂਦੇ ਨੇ, ਬਾਕੀ ਪਰਾਂ ਰਹਿ ਜਾਂਦੇ ਸਾਡੇ ਤੋਂ। ਸੋ ਤਕਰੀਬਨ ਅਸੀਂ ਜੋ ਕੁਛ ਇਸ ਬਣਾ ਕਰ ਰਹੇ ਹਾਂ ਉਹ ਬਹੁਤ ਜ਼ਿੰਮੇਵਾਰੀ ਨਾਲ ਸਾਂਭਣ ਵਾਲੀ ਚੀਜ਼ ਹੈ, ਜੇ ਨਾ ਸਾਂਭਿਆ ਗਿਆ ਤੇ ਇਹਦੀ ਕੀਮਤ ਸਿਰਫ ਆਪਾਂ ਦੇਣੀ ਹੈ। ਧਰਤੀ ਦੀ ਤੁਸੀਂ ਬਿਲਕੁਲ ਫਿਕਰ ਨਾ ਕਰੋ, ਉਹਨੇ ਆਪਣੇ ਆਪ ਨੂੰ ਸਾਫ਼ ਕਰ ਲੈਣਾ, ਉਹਨੇ ਡਾਇਨਾਸੋਰ ਦੀ ਇਹ ਚੋਂ ਵੀ ਕੱਢ ਲਿਆ, ਆਪਣੇ ਆਪ ਨੂੰ ਇਹ ਵੀ ਕੱਢ ਲਿਆ। ਤੇ ਵੈਸੇ ਵੀ ਤੁਸੀਂ ਦੇਖੋ ਜੇ ਕਦੇ ਇੱਕ ਵਟ ਇਫ ਵੀਡੀਓ ਸੀਰੀਜ਼ ਹੈ, ਉਹਦੇ ਵਿੱਚ ਦੇਖਿਓ ਗੂਗਲ ਕਰਕੇ ਕਿ ਵਟ ਇਫ ਹਿਊਮਨ ਬੀਇੰਗਸ ਡਿਸਅਪੀਅਰ ਇਮੀਡੀਏਟਲੀ, ਇੱਕਦਮ ਜੇ ਹਿਊਮਨ ਬੀਇੰਗ ਡਿਸਅਪੀਅਰ ਹੋ ਜਾਂਦੇ ਆ, ਤੇ ਮੈਨੂੰ ਉਦੋਂ ਵੀਡੀਓ ਦੇਖ ਕੇ ਨਾ ਸੁੱਖ ਦਾ ਸਾਹ ਆ ਗਿਆ। ਮੈਂ ਕਿਹਾ ਯਾਰ ਸਾਨੂੰ ਇੱਥੋਂ ਪਰਾਂ ਕਰੋ, ਸਾਨੂੰ ਜੇ ਬੰਦਿਆਂ ਨੂੰ ਇਸ ਧਰਤੀ ਤੋਂ ਹਟਾ ਦਿਓ, ਇੰਨੀ ਸੋਹਣੀ ਬਣ ਜਾਣੀ ਹੈ ਕਿ ਇੱਥੇ ਗੀਤ ਗਾਉਣ ਦੀ ਵੀ ਲੋੜ ਨਹੀਂ ਪੈਣੀ, ਕਿਉਂਕਿ ਗੀਤ ਅਸੀਂ ਆਪਣੇ ਅੰਦਰੋਂ ਤਰਸ ਦੇ ਵਿੱਚੋਂ ਪੈਦਾ ਕਰਕੇ ਗਾ ਰਹੇ ਹਾਂ, ਅਸੀਂ ਆਪਣੇ ਦੁੱਖਾਂ 'ਚੋਂ ਗੀਤ ਗਾ ਰਹੇ ਹਾਂ। ਗੀਤ ਇੰਨੀ ਲੋੜ ਨਹੀਂ, ਜਿਹੜੇ ਚਿੜੀਆਂ ਦੇ ਵੀ ਗੀਤਾਂ ਸਾਨੂੰ ਗੀਤਾਂ ਵਰਗੇ ਲੱਗਦੇ ਨੇ, ਉਹ ਸਾਡੀ ਇੰਟਰਪ੍ਰੀਟੇਸ਼ਨ ਹੈ। ਅਸੀਂ ਆਪੀ ਕਿਸੇ ਨੂੰ ਸੋਗ ਦਾ ਲਾ ਲੈਂਦੇ ਹਾਂ, ਆਪੀ ਕਿਸੇ ਨੂੰ ਪਿਆਰ 'ਚ ਲਾ ਲੈਂਦੇ ਹਾਂ, ਬਹੁਤ ਸਾਡੇ ਸੋਚਣ ਦੇ ਵਿੱਚ ਫਰਕ ਨੇ, ਦ੍ਰਿਸ਼ਟੀ ਸਾਫ਼ ਹੋਊਗੀ, ਪਰ ਇਹ ਹੈ ਕਿ ਸਾਫ਼ ਹੋਣ ਲਈ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਸੋ ਆਪਣੇ ਬੱਚਿਆਂ ਵਾਸਤੇ ਸੋਹਣੀ ਧਰਤੀ ਬਣਾਉਣੀ ਹੈ, ਤੇ ਸੋਹਣੀ ਧਰਤੀ ਛੱਡ ਕੇ ਜਾਣੀ ਹੈ, ਬਣਾਉਣ ਦੀ ਲੋੜ ਨਹੀਂ, ਸਿਰਫ ਸੋਹਣੀ ਸੋਹਣੀ ਛੱਡ ਕੇ ਜਾਣੀ ਹੈ। ਜੇ ਅਸੀਂ ਇੰਨਾ ਕੰਮ ਵੀ ਕਰ ਲਈਏ ਤੇ ਬਹੁਤ ਹੋਊਗਾ। ਬਾਕੀ ਖ਼ਬਰਾਂ ਤਾਂ ਜਿਹੜੀਆਂ ਮੇਰੀਆਂ ਨੇ ਉਹ ਘਸੀਆਂ ਪਿੱਟੀਆਂ ਹੋਣੀਆਂ ਨੇ, ਉਹਨਾਂ 'ਤੇ ਆਪਾਂ ਗੱਲ ਕਰਾਂਗੇ। ਇੱਕ ਤਾਂ ਪੰਜਾਬ ਦੇ ਨਸ਼ਿਆਂ ਦੇ ਉੱਤੇ ਗੱਲ ਕਰਨੀ ਹੈ, ਚਲੋ ਉਹਨਾਂ ਦਾ ਮੈਸੇਜ ਵੀ ਆ ਗਿਆ ਰਾਣਾ ਸਾਹਿਬ ਦਾ, ਗੁੱਡ ਮਾਰਨਿੰਗ ਦਾ। ਤੇ ਰਾਣਾ ਸਾਹਿਬ ਅੱਜ ਅਸੀਂ ਡਰੱਗਸ ਬੈਨਸ ਦੇ ਉੱਪਰ ਹੀ ਗੱਲਬਾਤ ਕਰਾਂਗੇ ਕਿ ਇਹਦਾ ਦੁਨੀਆਂ ਦੇ ਉੱਤੇ ਕੀ ਪ੍ਰਭਾਵ ਹੈ ਤੇ ਪੰਜਾਬ ਦੇ ਨੁਕਤੇ ਤੋਂ ਕਿਵੇਂ ਵੇਖ ਰਿਹਾ, ਕਿਉਂਕਿ ਕੱਲ੍ਹ ਗੋਲਡਨ ਟੈਂਪਲ ਯਾਨੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤਸਰ ਦੇ ਪਿੱਛੇ ਸਾਹਿਬ ਦੇ ਦਰਬਾਰ ਸਾਹਿਬ ਪਿੱਛੇ, ਇੱਕ ਤਾਂ ਇਹ ਵੀ ਬਹੁਤ ਜ਼ਿਆਦਾ ਸ਼ਰਧਾ ਭਾਵ ਵਧਿਆ ਹੋਇਆ ਕਿ ਹਰ ਚੀਜ਼ ਨਾਲ ਸਾਹਿਬ ਲਾ ਦਿੱਤਾ। ਸਾਹਿਬਾਨ ਤਾਂ ਗੁਰੂ ਸਾਹਿਬਾਨ ਹੀ ਸੀਗੇ ਵੈਸੇ, ਪਰ ਚਲੋ ਆਦਤ ਪੈ ਚੁੱਕੀ ਹੈ ਹਰ ਚੀਜ਼ ਨੂੰ ਡਰਦੇ ਮਾਰੇ ਹੀ ਲਾਈ ਜਾਂਦੇ ਹੈ। ਖੈਰ ਅਸਲੀ ਪੁਆਇੰਟ ਦੇ ਉੱਤੇ ਮੈਂ ਆਵਾਂ, ਤੇ ਇਹ ਹੈ ਕਿ ਅਰਦਾਸ ਕਰਵਾਈ ਗਈ ਹੈ ਨਸ਼ਿਆਂ ਤੋਂ ਦੂਰ ਰਹਿਣ ਦੀ, ਤੇ ਇਹਦਾ ਕੀ ਮਹੱਤਵ ਹੈ ਇਹਦੇ ਬਾਰੇ, ਤੇ ਨਸ਼ੇ ਕਿਉਂ ਵਧੇ ਹੋਏ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ। 9 ਵਜੇ ਸੈਮ ਗੁਰਵਿੰਦਰ ਮੇਰੇ ਗੈਸਟ ਹੋਣਗੇ, ਤੇ ਕੁਝ ਖ਼ਬਰਾਂ ਦਾ ਮੈਂ ਅਨਾਲਿਸਿਸ ਕਰਾਂਗਾ, ਤੇ ਇੱਕ ਗੀਤ ਲੱਭ ਕੇ ਲਿਆ ਸੀ, ਸੱਚੀ ਮੈਂ ਭੁੱਲ ਗਿਆ ਕਿਹੜਾ ਕਿ ਕਿਹੜਾ ਗੀਤ ਲੱਭਿਆ ਸੀ, ਪਤਾ ਨੀ ਉਹਦੇ ਨਾਲ ਮੇਰੀ ਗੱਲ ਜੁੜੂਗੀ ਕਿ ਨਹੀਂ। ਅਕਸਰ ਮੈਂ ਗੱਲ ਜੋੜ ਦਿੰਦਾ ਹੁੰਦਾ ਪਰ ਅੱਜ ਮੈਂ ਭੁੱਲ ਗਿਆ ਗੱਲਾਂ ਕਰਦਾ ਕਰਦਾ, ਚਲੋ ਮੈਂ ਵੀ ਸੋਚਦਾ ਮੈਨੂੰ ਯਾਦ ਆ ਜਾਊਗਾ, ਬਾਅਦ ਚ ਆਪਾਂ ਫਿਰ ਖ਼ਬਰਾਂ ਦੇ ਉੱਤੇ ਗੱਲਬਾਤ ਕਰਾਂਗੇ ਜੀ।
ਨਾਨੀ ਕਿ ਜਦ ਤੱਕ ਸਾਡਾ ਪਿਆਰ ਕੁਆਰਾ,
ਦੱਸ ਮੇਰੇ ਦਿਲ ਬਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ, ਦੱਸ ਮੇਰੇ ਦਿਲ ਬਰਾ ਪੁਰਾਣੀ ਯਾਰ ਦੇ ਦਿਲ ਵਿੱਚ ਡੇਰਾ, ਦਿਲ ਹਰ ਵੇਲੇ ਮੰਗਦਾ ਸੀ ਬਸ, ਦਿਲ ਹਰ ਵੇਲੇ ਮੰਗਦਾ ਸੀ ਬਸ ਤੇਰਾ ਦੀਦ ਨਜ਼ਾਰਾ, ਦੱਸ ਮੇਰੇ ਦਿਲ ਬਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ, ਦੱਸ ਮੇਰੇ ਦਿਲ ਬਰਾਵੇ, ਦੱਸ ਮੇਰੇ ਦਿਲ ਬਰਾਵੇ ਤੂੰ ਕਿਹੜੇ ਅਰਸ਼ ਦਾ
तारा दस मेरे अगुबरा दी मालिक इश्क खुदा है मेरा मैं हाँ हुस्न हुस्न दी मालिक इश्क खुदा है मेरा हर एक सांविच पांदी सजना गली इश्क दी फेरा मेरी दुनिया आते वसदी जिते वसे मेरा प्यारा दस मेरे दिल बरावे तू केड़े अरश दा तारा दस मेरे दिल बरा
मैं अजे न दस नानी मैं अजे न दस नानी के जद तक साडा प्यार कुआरा
दस मेरे दिल बरावे तू केड़े अरश दा
Everyone, you're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs is your welcome. I'm Ramanjeet Singh Sidhu. So, first of all, let's start the news. It's clear that Toronto has been given to the people who have been given to the people. The people who have been given to the Eviction applications are up by 77% since last year. Pehle 9 mahine je tusi la ke chalonge saal 2022 de te oh to baad gharan nu khali karaun jehde gharan de malik ne Toronto de vich oh chahunde ki assi kiraedaran to ghar khali kara liye ekdam kyon load pe gayi kyunki housing crisis affordability they are the burning questions hai na te inhan de utte behas chal rahi hai ਕਿ ਨੈਚੁਰਲੀ ਜਦੋਂ ਪ੍ਰੋਪਰਟੀ ਦੇ ਪ੍ਰਾਈਸਿਸ ਵੱਧ ਗਏ ਰੈਂਟਲ ਦੇ ਇਸ਼ੂਜ਼ ਖੜੇ ਹੋ ਗਏ ਤਾਂ ਹਰ ਬੰਦਾ ਕਹਿੰਦਾ ਕਿ ਮੈਂ ਵੱਧ ਤੋਂ ਵੱਧ ਕਿਰਾਏ ਦੇ ਉੱਤੇ ਆਪਣੇ ਘਰ ਨੂੰ ਦਵਾਂ ਸੋ ਜਿਹੜਾ ਪਹਿਲਾਂ ਦਾ ਕਿਰਾਏਦਾਰ ਬੈਠਿਆ ਉਹਨਾਂ ਤੋਂ ਖਾਲੀ ਕਰਵਾਉਣ ਲਈ ਕੈਨੇਡਾ ਦੇ ਵਿੱਚ ਜਾਂ ਆਪਾਂ ਕਹਿੰਦੇ ਹਾਂ ਓਨਟੈਰੀਓ ਪ੍ਰੋਵਿੰਸ ਦੇ ਵਿੱਚ ਇੱਕ ਐਪਲੀਕੇਸ਼ਨ ਫਾਰਮ ਹੈ ਵਿਚ ਇਜ਼ ਕਾਲਡ N12 ਸੋ N12 ਜੇ ਤੁਸੀਂ ਫਾਈਲ ਕਰ ਦਿੰਦੇ ਹੋ ਜਿਹੜਾ ਪ੍ਰੋਪਰਟੀ ਓਨਰ ਹੈ ਤੇ ਉਹਨੂੰ ਦੇਰ ਆਰ 3-4 ਗਰਾਊਂਡਸ ਔਨ ਵਿਚ ਹੀ ਕੈਨ ਗੈਟ ਦੀ ਅਵਿਕਸ਼ਨ ਤੇ ਪਹਿਲਾਂ ਉਹਦਾ ਪ੍ਰੋਸੈਸ ਵਿੱਚ ਇਹ ਹੈ ਕਿ ਲੈਂਡਲੋਰਡ ਐਂਡ ਟੈਨੈਂਟ ਬੋਰਡ LTD ਹਨਾ ਇਹਨਾਂ ਦੇ ਕੋਲ ਇਹ ਐਪਲੀਕੇਸ਼ਨਸ ਵਗੈਰਾ ਜਾਂਦੀਆਂ ਨੇ ਸੋ ਤੁਸੀਂ N12 ਇਹ ਫਾਈਲ ਕਰ ਦੇਣਾ ਇਹਦੇ ਵਿੱਚ 3-4 ਕੰਡੀਸ਼ਨਸ ਹੁੰਦੀਆਂ ਨੇ ਕਿ ਵੀ ਮੈਂ ਆਪਣਾ ਘਰ ਖਾਲੀ ਕਰਾਉਣਾ ਤੇ ਕਾਹਤੋਂ ਕਰਾਉਣਾ ਤੇ ਉਹਦੇ ਵਿੱਚ 2-3 ਗਰਾਊਂਡ ਹੈ ਕਿ ਮੈਨੂੰ ਆਪ ਜਾਣਾ ਪੈ ਰਿਹਾ ਮੈਂ ਆਪਣੇ ਘਰ ਨੂੰ ਆਪ ਵਰਤਣਾ ਚਾਹੁੰਦਾ ਜਾਂ ਮੇਰੇ ਕਿਸੇ ਨੀਅਰ ਐਂਡ ਡੀਅਰ ਫੈਮਿਲੀ ਮੈਂਬਰ ਨੂੰ ਲੋੜ ਪੈ ਗਈ ਮੇਰੇ ਕਲੋਜ਼ ਰਿਲੇਟਿਵਸ ਦੇ ਵਿੱਚ ਤੀਜੀ ਗੱਲ ਆ ਜਾਂਦੀ ਕੇਅਰ ਗਿਵਰ ਦੀ ਕਿ ਮੈਨੂੰ ਮੇਰੇ ਘਰ ਦੇ ਵਿੱਚ ਕਿਸੇ ਨੂੰ ਜਾਂ ਬਜ਼ੁਰਗ ਦੀ ਸਾਂਭ ਸੰਭਾਲ ਕਰਨ ਲਈ ਜਾਂ ਬੱਚਿਆਂ ਦੀ ਸਾਂਭ ਵੈਸੇ ਬਜ਼ੁਰਗਾਂ ਦੀ ਸਾਂਭ ਸੰਭਾਲਿਆ ਇਹਦੇ ਵਿੱਚ ਕੇਅਰ ਗਿਵਰ ਚ ਤੇ ਉਦੋਂ ਤੁਸੀਂ ਕਿਸੇ ਬੰਦੇ ਨੂੰ ਬੁਲਾ ਲੈਂਦੇ ਹੋ ਕਿ ਵੀ ਮੈਨੂੰ ਆਪਣੇ ਘਰ ਤੇ ਰੱਖਣ ਵਾਸਤੇ ਜਗ੍ਹਾ ਚਾਹੀਦੀ ਹੈ ਸੋ ਇਸ ਵਿਅਕਤੀ ਨੂੰ ਅਸੀਂ ਦੇਖਭਾਲ ਲਈ ਬੁਲਾਇਆ ਤੇ ਇਹਦੇ ਵਾਸਤੇ ਮੈਂ ਇਹ ਪ੍ਰੋਪਰਟੀ ਖਾਲੀ ਕਰਵਾ ਰਿਹਾ ਸੋ ਨਾਲ ਦੀ ਨਾਲ ਇਹ ਗੱਲ ਆਉਂਦੀ ਹੈ ਕਿ N12 ਦਾ ਯੂਸੇਜ ਇੱਕਦਮ ਕਿਉਂ ਵੱਧ ਗਿਆ ਕਿ ਇੱਕਦਮ ਇਹ ਲੋਕਾਂ ਦੇ ਘਰਾਂ ਦੇ ਵਿੱਚ ਇਹ ਆ ਗਿਆ ਵੀ ਘਰਾਂ ਨੂੰ ਵਾਪਸ ਜਾਣਾ ਜਾਂ ਸਾਡੇ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਬੰਦੇ ਚਾਹੀਦੇ ਹੋਣਗੇ ਸੋ ਵਟ ਇਜ਼ ਦੀ ਫੀਨੋਮੀਨਾ ਕਹਿੰਦੇ ਜੇ ਫੀਨੋਮੀਨਾ ਨੈਚੁਰਲ ਉਹਦੇ ਵਿੱਚ ਅਕਰੈਂਸ ਦੇ ਵਿੱਚ ਵਾਧਾ ਹੋਵੇ ਲੈਟਸ ਹੈਵ ਅ ਲੁੱਕ ਐਟ ਦ ਨੰਬਰ ਜੇ ਅਸੀਂ ਸਤੰਬਰ ਦੀ ਗੱਲ ਕਰੀਏ ਸੋ ਜਨਵਰੀ 2022 ਤੋਂ ਸਪਟੈਂਬਰ 22 ਤੱਕ ਇਹਦੇ ਪਹਿਲੇ 9 ਮਹੀਨੇ ਫੋਰ ਦ ਲਾਸਟ ਈਅਰਸ ਫੋਰ ਦ ਫਸਟ 9 ਮੰਥਸ 1312 ਐਪਲੀਕੇਸ਼ਨ ਆਈਆਂ ਕਿ ਅਸੀਂ ਆਪਣੇ ਘਰ ਖਾਲੀ ਕਰਾਉਣਾ ਚਾਹੁੰਦੇ ਹਾਂ ਜਦੋਂ ਕਿ ਇਸ ਸਾਲ ਦੇ ਵਿੱਚ 1767 ਐਪਲੀਕੇਸ਼ਨ ਆਰ ਦੇਅਰ ਤੇ ਕਹਿੰਦੇ ਇਸ ਹਿਸਾਬ ਨਾਲ 70% ਵਾਧਾ ਹੋ ਗਿਆ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਇਹਦਾ ਮਤਲਬ ਹੈ ਦੇਅਰ ਮਾਈਟ ਬੀ ਸਮ ਅਦਰ ਰੀਜ਼ਨ ਬਟ ਪੀਪਲ ਆਰ ਟੇਕਿੰਗ ਕਾਇੰਡ ਆਫ ਅ ਪਲੀ ਅੰਡਰ ਦਿਸ N12 ਸਰਟੀਫਿਕੇਟ ਸੋ ਉਹਦੇ ਵਿੱਚ ਹੁਣ ਲੋਕ ਗੱਲਾਂ ਕਰਦੇ ਇਹਦੇ ਵਿੱਚ ਇੱਕ ਇੰਡੀਵਿਜੁਅਲ ਕੇਸ ਲਿਆ ਹੋਇਆ ਹੈ ਜੈਸ ਸੈਕਸ ਦਾ ਜੈਸ ਸੈਕਸ ਇਜ਼ ਹੀ ਹੈਜ਼ ਅ ਸਪੈਸ਼ਲ ਨੀਡਸ ਉਹਨਾਂ ਨੂੰ ਸਰੀਰਕ ਤੌਰ ਤੇ ਕੁਝ ਸਮੱਸਿਆਵਾਂ ਨੇ ਜਿਹਦੇ ਕਰਕੇ ਉਹਨਾਂ ਨੂੰ ਇੱਕ ਖਾਸ ਤਰ੍ਹਾਂ ਦੇ ਅਪਾਰਟਮੈਂਟ ਚ ਰਹਿਣਾ ਪੈਂਦਾ। ਹੀ ਇਜ਼ ਆਰਟਿਸਟ ਬਾਏ ਪ੍ਰੋਫੈਸ਼ਨ ਤੇ ਉਹ ਕਹਿੰਦੇ ਉਹ ਲਿਵਿੰਗ ਓਵਰ ਦੇਅਰ ਲਾਈਕ ਸਿੰਸ ਲਾਸਟ ਓਵਰ ਡੈਕੇਡ, ਪਿਛਲੇ 10 ਸਾਲਾਂ ਤੋਂ ਉੱਥੇ ਰਹਿੰਦੇ ਨੇ। ਕਹਿੰਦਾ ਆਈ ਐਮ ਗੈਟਿੰਗ ਅ ਲਿਟਲ ਟਾਇਰਡ, ਆਈ ਐਮ ਕੌਂਸਟੈਂਟਲੀ ਕੰਸਿਡਰਿੰਗ ਗੋਇੰਗ ਡੂਇੰਗ ਅ ਫੰਡ ਰੇਜ਼ਰ ਟੂ ਰਿਕਵਰ ਦਾ ਇਨਕਮ ਆਈ ਹੈਵ ਲੋਸਟ। ਹੁਣ ਕਹਿੰਦੇ ਮੈਂ ਆਪਣੀ ਕਮਾਈ ਦੇ ਵਿੱਚੋਂ ਇਹਦੇ ਵੀ ਮੇਰੇ ਮਾਲਕ ਨੇ ਮੈਨੂੰ ਨੋਟਿਸ ਦਿੱਤਾ ਕਿ ਇਹ ਖਾਲੀ ਕਰ ਦੇ ਘਰ, ਕਹਿੰਦਾ ਮੈਂ ਖਾਲੀ ਕਰਨਾ ਨਹੀਂ ਚਾਹੁੰਦਾ। ਸੋ ਉਸ ਵਿੱਚ ਇਹਨੂੰ ਵਕੀਲ ਕਰਨਾ ਪੈ ਗਿਆ, ਇਹ ਕਿਸੇ ਸੰਸਥਾ ਦੇ ਕੋਲ ਗਿਆ, ਉੱਥੇ ਉਹਨਾਂ ਨੇ ਕਿਰਾਇਆ ਲੈਣਾ ਸ਼ੁਰੂ, ਉਹ ਤੋਂ ਫੀਸ ਲਈ ਹੈ। ਸੋ ਇਸ ਸਾਰੇ ਪ੍ਰੋਸੈਸ ਦੇ ਵਿੱਚ ਕਹਿੰਦਾ ਮੇਰੇ ਬਿਨਾਂ ਗੱਲ ਤੋਂ ਪੈਸੇ ਖਰਚ ਹੋ ਰਹੇ ਆ, ਮੇਰੀ ਉਹੀ ਜੀ ਕੰਡੀਸ਼ਨ ਨਹੀਂ। ਆਈ ਅਲਟੀਮੇਟਲੀ ਵਾਜ ਨਰਵਸ, ਦੇ ਸੈਡ ਹੈਵਿੰਗ ਐਕਸੈਸੀਬਿਲਿਟੀ ਕੰਸਰਨ ਲਾਈਕ ਹਾਊ ਪੋਸੀਬਲ ਇਟ ਵੁਡ ਬੀ ਫੋਰ ਮੀ ਟੂ ਫਾਈਂਡ ਹਾਊਸਿੰਗ ਰਾਈਟ ਵੇ। ਇਕਦਮ ਮੇਰੇ ਤੇ ਕਹਿੰਦੇ ਨੋਟਿਸ ਆ ਗਿਆ ਤੇ ਮੈਂ ਆਪਣਾ ਘਰ ਬਦਲ ਕੇ ਹੁਣ ਕਿੱਥੇ ਨੂੰ ਜਾਵਾਂ ਤੇ ਕਿੱਧਰ ਨੂੰ ਜਾਵਾਂ, ਤੇ ਇਹ ਮੇਰੇ ਲਈ ਸਮੱਸਿਆ ਖੜੀ ਹੋ ਗਈ ਹੈ। ਸੋ ਦੂਜੇ ਪਾਸੇ ਕਹਿੰਦੇ ਜਿਹੜੀ ਰੈਂਟਲ ਮਾਰਕਿੰਗ ਹੈ, ਯੂ ਨੋ ਵੀ ਹੈਵ ਬੀਨ ਡਿਸਕਸਿੰਗ ਇਟ ਫੋਰ ਪਾਸਟ ਕਪਲ ਆਫ ਮੰਥਸ, ਕਿ ਇਹਦੇ ਵਿੱਚ 4.9% ਘਰਾਂ ਦੇ ਕਿਰਾਏ ਆ ਜਿਹੜੇ ਔਸਤਨ ਉਹਨਾਂ ਵਿੱਚ ਵਾਧਾ ਹੋਇਆ। ਸੋ ਜੇਕਰ ਤੁਸੀਂ 1-bedroom ਅਪਾਰਟਮੈਂਟ ਲੈਣਾ ਚਾਹੁੰਦੇ ਹੋ ਟੋਰੋਂਟੋ ਏਰੀਆ ਦੇ ਵਿੱਚ, ਸੋ ਇਟਸ ਐਵਰੇਜ ਰੈਂਟਲ ਫੋਰ ਪਰ ਮੰਥ ਇਜ਼ ਅਰਾਊਂਡ $2,614, $2,614 ਉਹਦਾ ਇੱਕ ਮਹੀਨੇ ਦਾ ਕਿਰਾਇਆ ਬਣ ਜਾਂਦਾ। ਸੋ ਇਸੇ ਤਰ੍ਹਾਂ ਹੀ ਜਿਹੜੇ ਸੈਮੂਅਲ ਮੇਸਨ ਹੀ ਇਜ਼ ਅ ਲਾਇਰ ਵਿਦ ਪਾਸਟੇਲ ਕਮਿਊਨਿਟੀ ਲੀਗਲ ਸਰਵਿਸਿਸ, ਇਹਨਾਂ ਨੇ ਫਿਰ ਦੱਸਿਆ ਵੀ ਸਾਡੇ ਕੋਲ ਹੁਣ ਬੜੀ ਤਰ੍ਹਾਂ ਦੀ ਐਪਲੀਕੇਸ਼ਨ ਆਉਣ ਲੱਗ ਗਈਆਂ, ਤੇ ਜਿਹੜੇ ਇਹ N12 ਨੋਟਿਸ ਸਰਵ ਹੋ ਰਹੇ ਨੇ, ਦੇ ਆਰ ਕੁਆਇਟ ਔਰ ਪ੍ਰੀਟੀ ਡੇਵਸਟੇਟਿੰਗ। ਵਾਈ ਦੇ ਆਰ ਡੇਵਸਟੇਟਿੰਗ? ਬਿਕੋਜ਼ ਦੀਜ਼ ਆਰ ਕੰਸੀਡਰਡ ਦੀ ਈਜ਼ੀਐਸਟ ਵੇਜ਼ ਦੀ ਲੈਂਡਲੋਰਡਸ ਕੈਨ ਇਵਿਕਟ ਟੈਨੈਂਟ, ਕਿ ਘਰੋਂ ਕਿਸੇ ਨੂੰ ਕੱਢਣਾ ਹੋਵੇ ਮਿੰਟ ਚ ਇਹਦਾ ਬਹਾਨਾ ਮਾਰ ਲਓ ਕਿ ਮੈਨੂੰ ਘਰ ਜਾਣ ਦੀ ਲੋੜ ਆ, ਮੇਰੀ ਲੋੜ ਪੈ ਗਈ, ਮੇਰਾ ਆਹ ਪੈ ਗਿਆ, ਮੇਰੀ ਉਹ ਹੋ ਗਈ, ਜਾਂ ਕੇਅਰ ਗਿਵਰ ਦੀ ਲੋੜ ਪੈ ਗਈ। ਤੁਸੀਂ ਕਿਸੇ ਰਿਸ਼ਤੇਦਾਰ ਨੂੰ ਕੁਛ ਚਿਰ ਬਿਠਾ ਦਿਓ, ਉਹ 2 ਮਹੀਨੇ ਆ ਕੇ ਬਹਿ ਜਾਂਦਾ, ਨਹੀਂ ਬਹਿ ਜਾਂਦਾ। ਹੁਣ ਇਹਦੇ ਵਿੱਚ ਬੜੀਆਂ ਵੇਰੀਡ ਕੰਡੀਸ਼ਨਸ ਨੇ, ਪਰ ਇਹਦੇ ਵਿੱਚ ਇੱਕ ਬੜੀ ਪੈਕੂਲਰ ਇੰਸਟੈਂਸ ਹੈ ਵਿਚ ਇਜ਼ ਕੁਆਇਟ ਔਨ ਲੀਗਲੀ ਇਟ ਇਜ਼ ਐਬਸੋਲੂਟਲੀ ਰਾਈਟ। ਉਹ ਕਹਿੰਦੇ ਆ ਵੀ ਕਿਸੇ ਨੇ ਕੀ ਕੀਤਾ, ਆਪਣੇ ਘਰ ਦੇ ਵਿੱਚ 5% ਓਨਰਸ਼ਿਪ ਪਾ ਲਈ, ਕਿ ਜਿਵੇਂ ਮੇਰਾ $10,00,000 ਦਾ ਘਰ ਹੈ ਤੇ ਮੈਂ ਉਹਦੇ ਵਿੱਚ $50,000 ਕਿਸੇ ਦਾ ਪਵਾ ਕੇ ਕਹਿਤਾ ਵੀ ਇਹ ਹਿੱਸੇਦਾਰ ਹੈ, ਜਦੋਂ ਨਵਾਂ ਮਾਲਕ ਮੇਰੀ ਪ੍ਰੋਪਰਟੀ ਚ ਬਣ ਕੇ ਆ ਗਿਆ, ਮੈਂ ਉਹਦੇ ਨਾਲ ਉਹ ਪ੍ਰੋਪਰਟੀ ਅੱਗੇ ਜਾ ਕੇ ਕਹਿਤਾ ਕਿ ਇਹ ਵੀ ਮਾਲਕ ਹੈ ਤੇ ਅੱਗੇ ਤੋਂ ਇਹ ਉੱਥੇ ਰਹਿਣਾ ਚਾਹੁੰਦਾ, ਤੇ ਜੇ ਰਹਿਣਾ ਚਾਹੁੰਦਾ ਤਾਂ ਮਤਲਬ ਫਿਰ ਇਸ ਕਰਕੇ ਮੈਨੂੰ ਐਜ਼ ਆ ਮਕਾਨ ਮਾਲਕ ਦਾ ਉਹ ਪ੍ਰੋਪਰਟੀ ਦਾ ਓਨਰ ਬਣ ਗਿਆ। ਸੋ ਉਸ ਗਰਾਊਂਡ ਦੇ ਉੱਤੇ ਮੈਂ ਉਹ ਘਰ ਖਾਲੀ ਕਰਵਾ ਸਕਦਾ। ਸੋ ਇਸ ਤਰ੍ਹਾਂ ਵੀ ਕਹਿੰਦੇ ਰਸਤੇ ਕੱਢੇ ਜਾ ਰਹੇ ਨੇ ਜਿਹਨਾਂ ਦੇ ਉੱਤੇ ਕੰਮ ਹੋਣਾ ਚਾਹੀਦਾ। ਸੋ ਇਹ ਫਿਨੋਮੀਨਾ ਜਿਹੜਾ ਇਟ ਕੁਡ ਗੋ ਬਿਯੋਂਡ ਵਟ ਇਜ਼ ਅਪੇਰੈਂਟ ਔਰ ਵਟ ਦੀ ਆਪਟਿਕਸ ਸੇਜ਼, ਜਾਂ ਜੋ ਸਾਨੂੰ ਉੱਪਰੋਂ ਉੱਪਰੋਂ ਦੇਖਣ ਨੂੰ ਲੱਗਦਾ। ਕਹਿੰਦੇ ਇਹਦੀ ਡੂੰਘਾਈ ਨਾਲ ਜੇ ਤੁਸੀਂ ਜਾਂਚ ਕਰੋਗੇ ਤਾਂ ਪਤਾ ਲੱਗ ਜਾਊਗਾ। ਕੁੱਲ ਮਿਲਾ ਕੇ ਤੁਸੀਂ ਜੇ ਫਿਨੋਮੀਨਾ ਦੀ ਗੱਲ ਕਰੋ ਕਿ ਹਾਊਸਿੰਗ ਕ੍ਰਾਈਸਿਸ ਨੇ ਕਿਸ ਤਰ੍ਹਾਂ ਦਾ ਚੇਨ ਰਿਐਕਸ਼ਨ ਸ਼ੁਰੂ ਕਰਤਾ, ਜਿਹਦੇ ਵਿੱਚ ਸਾਡੇ ਸੋਸ਼ਲ ਫੈਬਰਿਕ ਦੀ ਅਨਰੈਸਟ ਵੀ ਦਿਖਾਈ ਦੇਣ ਲੱਗ ਗਈ, ਮੈਨੀਪੂਲੇਸ਼ਨ ਵੀ ਹੋਣ ਲੱਗ ਗਈਆਂ ਹੋਣਗੀਆਂ। ਸੋ ਇੱਕ ਪਾਸੇ ਟੈਲੈਂਟ ਦਾ ਗਰੁੱਪ ਬਣ ਜਾਣਾ, ਇੱਕ ਪਾਸੇ ਮਕਾਨ ਮਾਲਕਾਂ ਦਾ ਬਣ ਜਾਣਾ। ਓਬਵੀਅਸਲੀ ਆਈ ਹੈਵ ਸੀਨ ਕੁਆਇਟ ਲਾਈਕ ਨੰਬਰ ਆਫ ਸਟੋਰੀਜ਼ ਫਰੋਮ ਬ੍ਰਿਟਿਸ਼ ਕੋਲੰਬੀਆ, ਜਿੱਥੇ ਲੈਂਡਲੋਰਡਸ ਵੀ ਅੱਡ, ਯੂਨੀਅਨ ਟੈਲੈਂਟਸ ਵੀ ਅੱਡ, ਤੇ ਅੱਜ ਕੱਲ੍ਹ ਬਹੁਤ ਇਹ ਜੇ ਫੇਸਬੁੱਕ ਪੋਸਟ ਆ ਰਹੀਆਂ ਨੇ ਕਿ ਇਹ ਧਿਰ ਨੇ ਸਾਡੇ ਨਾਲ ਮਾੜਾ ਕੀਤਾ, ਉਹਨੇ ਚੰਗਾ ਕੀਤਾ, ਜਿਵੇਂ ਪੈਲੇਸਟੀਨ ਇਜ਼ਰਾਈਲ ਨਹੀਂ ਬਣਾ ਲਿਆ। ਉਸੇ ਤਰ੍ਹਾਂ ਹੀ ਇਸ ਤਰ੍ਹਾਂ ਦੇ ਕੌਨਫਲਿਕਟ ਦਰ ਕੌਨਫਲਿਕਟ ਨਿਕਲ ਰਹੇ ਨੇ। ਇਹਨਾਂ ਦੀ ਬੇਸ ਕਿਤੇ ਹੋਰ ਪਿਆ, ਬੇਸ ਦੀ ਕ੍ਰਾਈਸਿਸ ਅਸੀਂ ਜਾਣਦੇ ਹੀ ਹਾਂ ਕਿ ਜੇ ਇਹ ਲੈਂਡਲੋਰਡ ਤੇ ਟੈਨੈਂਟ ਦੀ ਡਿਸਪਿਊਟ ਹੁੰਦੀ ਤੇ ਲਾਸਟ ਈਅਰ ਵੀ ਉਸੇ ਕਦਰ ਹੋਣੀ ਸੀ, ਉਸ ਤੋਂ ਵੀ ਪਿਛਲੇ ਸਾਲਾਂ 'ਚ ਹੋਣੀ ਸੀ। ਹੁਣ ਕਿਉਂਕਿ ਸਾਡਾ ਜਿਹੜਾ ਸੋਸ਼ੀਓ ਇਕਨੋਮਿਕ ਇਨਵਾਇਰਮੈਂਟ ਹੈ ਉਹਦੇ ਵਿੱਚ ਚੇਂਜਸ ਆ ਰਹੇ ਆ, ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਮੂਹਰੇ ਆਉਣ ਲੱਗ ਗਈਆਂ। ਸੋ ਵਿਲ ਟੇਕ ਕਿ ਇਸ ਫਿਨੋਮੀਨਾ ਦੇ ਵਿੱਚ ਹੋਰ ਕਿੰਨੀਆਂ ਕੁ ਗੱਲਾਂ ਆਉਂਦੀਆਂ ਨੇ, ਕੁਛ ਆਪਣੇ ਲੋਕਾਂ ਦੇ ਆਪਣੇ ਨਿੱਜੀ ਤਜਰਬੇ ਵੀ ਰਹੇ ਹੋਣਗੇ ਕਿ ਤੁਸੀਂ ਉਹਦੇ ਵਿੱਚ ਕੀ ਦੇਖਦੇ ਕਰਦੇ ਹੋ, ਤੇ ਉਹਦੇ ਤੋਂ ਕੁਛ ਹੱਦ ਤੱਕ ਆਈਡੀਆ ਲੱਗ ਸਕਦਾ ਕਿ ਇਹ ਫਿਨੋਮੀਨਾ ਕੀ ਚੱਲ ਰਿਹਾ। ਸੋ ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਉਸ ਤੋਂ ਅੱਗੇ ਅਗਲੀ ਖਬਰ ਦੇ ਉੱਤੇ ਚਰਚਾ ਕਰਦੇ ਹਾਂ। ਅੱਛਾ, ਜਿਵੇਂ ਅਸੀਂ ਹਾਊਸਿੰਗ ਕ੍ਰਾਈਸਿਸ ਦੀ ਗੱਲ ਕੀਤੀ ਨੇ, ਇਸੇ ਤਰ੍ਹਾਂ ਬਿਕੋਜ਼ ਵੀ ਆਰ ਗੋਇੰਗ ਇਨ ਟੂ ਨਾਓ ਵਿੰਟਰ ਸੀਜ਼ਨ, ਹੁਣ ਠੰਡ ਬੜੀ ਪੈਣੀ ਹੈ, ਅਸੀਂ ਜਾਣਦੇ ਹਾਂ ਟੋਰੋਂਟੋ ਦੇ ਵਿੱਚ -25-30 ਦਾ ਫਿਨੋਮੀਨਾ ਹੋ ਜਾਣਾ। ਸੋ ਗਰਮੀਆਂ ਦੇ ਵਿੱਚ ਤਾਂ ਲੋਕ ਕਿਸੇ ਨਾ ਕਿਸੇ ਤਰ੍ਹਾਂ ਤੇ ਸੜਕਾਂ ਤੇ ਰਾਤ ਕੱਟ ਸਕਦੇ ਆ, ਪਰ ਜਦੋਂ ਹੁਣ ਸਰਦੀਆਂ ਆ ਜਾਣੀਆਂ, ਵਿੰਟਰਸ ਆ ਜਾਣੀਆਂ, ਵਿੰਟਰਸ ਦੇ ਵਿੱਚ ਈਵਨ ਟੈਂਟਸ ਦੇ ਵਿੱਚ ਵੀ ਤੁਸੀਂ ਰਾਤ ਨਹੀਂ ਕਰ ਸਕਦੇ। ਹੁਣ ਆਪਾਂ ਐਵਰੇਜ ਲਾ ਕੇ ਚੱਲੋ ਕਿ ਟੋਰਾਂਟੋ ਦੀ ਜੇ 70-75 ਲੱਖ ਦੀ ਐਵਰੇਜ ਹੈ ਆਬਾਦੀ ਦੀ, ਤਾਂ ਘੱਟੋ ਘੱਟ ਹੀ ਕਹਿੰਦੇ ਕਿ 10,000 ਬੰਦਾ ਹੋਮਲੈਸ ਹੈ ਜਿਹੜਾ ਕਿ ਕਿਸੇ ਨਾ ਕਿਸ ਤਰ੍ਹਾਂ ਦੇ ਸ਼ੈਲਟਰਸ ਦੇ ਵਿੱਚ ਜਾ ਕੇ ਗੁਜ਼ਾਰਾ ਕਰਦੇ ਆ। ਤੇ ਜਦੋਂ ਸ਼ੈਲਟਰਸ ਦੇ ਵਿੱਚ ਗੁਜ਼ਾਰਾ ਕਰਦੇ ਆ ਤੇ ਇਹਦਾ ਮਤਲਬ ਇਹ ਹੈ ਕਿ ਅਜੇ ਵੀ ਸਾਡੀ ਜਿਹੜੀ ਕਪੈਸਿਟੀ ਹੈ ਸਿਟੀ ਆਫ ਟੋਰਾਂਟੋ ਦਾ ਜੋ ਡੇਟਾ ਹੈ ਉਹਦੇ ਅਨੁਸਾਰ ਕਿ ਦੇ ਆਰ ਸਰਵਿੰਗ 10,700 ਪੀਪਲ ਈਚ ਨਾਈਟ। ਹਜੇ ਇੰਨੀ ਠੰਡ ਨਹੀਂ ਪਈ, ਅਜੇ ਇੰਨੀ ਠੰਡ ਨਹੀਂ ਪਈ, ਪਰ ਅਜੇ ਵੀ 10,700 ਦੇ ਕਰੀਬ ਹੋਮਲੈਸ ਬੰਦੇ ਰਾਤ ਨੂੰ ਸਿਟੀ ਆਫ ਟੋਰਾਂਟੋ ਵੱਲੋਂ ਜਿਹੜੀਆਂ ਵੀ ਸ਼ੈਲਟਰਸ ਪ੍ਰੋਵਾਈਡ ਕੀਤੀਆਂ ਉੱਥੇ ਜਾ ਕੇ ਰਾਤਾਂ ਕੱਟਦੇ ਆ। ਸੋ ਇਹਦਾ ਮਤਲਬ ਸਾਡੇ ਕੋਲ ਆਲਰੇਡੀ ਵੀ ਡੋਂਟ ਹੈਵ ਐਡੀਕੁਏਟ ਇਨਫ ਸਪੇਸਿਸ ਟੂ ਅਕੋਮੋਡੇਟ ਹੋਮਲੈਸ ਪੀਪਲ। ਹੁਣ ਹੋਮਲੈਸ ਨੂੰ ਤਾਂ ਰਾਤ ਘਟਾਉਣੀ ਪੈਣੀ ਹੈ। ਪਿੱਛੇ ਜੇ ਸਿਟੀ ਨੇ ਵੀ ਕਿਹਾ ਸੀਗਾ ਕਿ -5°C ਤੋਂ ਬਾਅਦ ਜਦੋਂ ਰਾਤ ਨੂੰ ਟੈਂਪਰੇਚਰ -5°C ਹੋ ਜਾਣਾ ਉਦੋਂ ਸਰਕਾਰ ਦੀ ਇੱਕ ਤਰ੍ਹਾਂ ਨਾਲ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਐਵਰੀਬਡੀ ਸ਼ੁੱਡ ਬੀ ਐਟ ਅ ਵਾਰਮ ਕੋਜ਼ੀ ਪਲੇਸ, ਕਿ ਕੋਈ ਵੀ ਬੰਦਾ ਸੜਕ ਦੇ ਉੱਤੇ ਸੁੱਤਾ ਪਿਆ ਨਾ ਮਿਲੇ, ਕਿਉਂਕਿ ਫਿਰ ਰਾਤ 'ਚ ਉਹਦਾ ਬਚਣਾ ਮੁਸ਼ਕਲ ਹੈ। ਤੇ -15 ਪਹਿਲਾਂ ਇਹ ਪਾਲਿਸੀ ਹੁੰਦੀ ਸੀ ਕਿ -15°C ਜੇ ਟੈਂਪਰੇਚਰ ਹੈ ਤਾਂ ਕੋਈ ਸੜਕ 'ਤੇ ਨਹੀਂ ਹੋਣਾ ਚਾਹੀਦਾ, ਪਰ ਹੁਣ ਉਹਨੂੰ -5° ਤੇ ਲੈ ਕੇ ਆਏ ਆ। ਚੰਗੀ ਗੱਲ ਹੈ ਕਿ 10°, ਹਾਲਾਂਕਿ -5° ਵਿੱਚ ਸੋਣਾ ਬਹੁਤ ਔਖਾ ਹੈ, ਰਾਤ ਨੂੰ ਮੌਤ ਹੋਣ ਦਾ ਤਾਂ ਨਹੀਂ ਖੈਰ, ਪਰ ਬੰਦਾ ਤਰਸੇਗਾ ਸਾਰੀ ਰਾਤ, ਇਹ ਠੰਡ ਬਰਦਾਸ਼ਤ ਨਹੀਂ ਕਰ ਸਕਦੇ ਤੁਸੀਂ। ਤੇ ਚਲੋ ਇਹ ਦਿਖਾ ਗਿਆ ਡਿਗਰੀ ਦਾ ਫਰਕ, 10° ਦੀ ਵੇਰੀਏਸ਼ਨ ਤਾਂ ਅਸੀਂ ਕਰ ਦਿੱਤੀ, ਪਰ ਉਹ ਤੋਂ ਬਾਅਦ ਇਹ ਹੈ ਕਿ ਹਜੇ ਵੀ ਇਹ ਲੋਕ ਕਿੱਥੇ ਜਾ ਕੇ ਸੌਣਗੇ। ਸੋ ਇਹਦੇ ਵਿੱਚ ਕੀ ਹੋਇਆ ਕਿ ਇੱਕ ਨਵੀਂ ਸਮੱਸਿਆ ਖੜੀ ਹੋ ਗਈ ਕਿ ਕਿਸੇ ਕਮਿਊਨਿਟੀ ਦੇ ਵਿੱਚ ਜਿਵੇਂ ਐਡੀਲੇਡ ਸਟਰੀਟ ਵੈਸਟ, ਇਹ ਸਟਰੀਟ ਹੈ ਜਿਹੜੀ ਟੈਕਿਊਨ ਸੇਫ ਸਟਰੀਟ, ਇਸ ਦੇ ਕੋਲ ਐਡੀਲੇਡ ਸਟਰੀਟ ਵੈਸਟ ਦੀ ਇੱਕ ਲੋਕੇਸ਼ਨ ਹੈ ਜਿੱਥੇ ਸਿਟੀ ਆਫ ਟੋਰਾਂਟੋ ਨੇ ਇੱਕ ਨਵਾਂ ਸ਼ੈਲਟਰ ਸਪੇਸ ਤਿਆਰ ਕਰ ਦਿੱਤਾ। ਠੀਕ ਹੈ ਜੀ, ਹੁਣ ਇਸ ਸ਼ੈਲਟਰ ਸਪੇਸ ਦੇ ਵਿੱਚ 60 ਬੈਡ ਦੀ ਅੱਜ ਤੱਕ ਕਪੈਸਿਟੀ ਹੈ, ਤੇ ਉਹ ਕਹਿੰਦੇ ਆ ਕਿ ਇਹਨੂੰ 80 ਬੈਡ ਤੱਕ ਲੈ ਜਾਣਗੇ। ਤਕਰੀਬਨ 80 ਬੰਦੇ ਇੱਥੇ ਰਾਤ ਕੱਟ ਸਕਦੇ ਆ ਜਦੋਂ ਕਿਤੇ ਲੋੜ ਪਵੇ। ਹੁਣ ਗੱਲ ਇਹ ਹੈ ਕਿ ਉੱਥੋਂ ਦੇ ਜਿਹੜੇ ਮੁਹੱਲੇ ਦੇ ਲੋਕ ਨੇ ਜੋ ਨੀਅਰ ਬਾਏ ਰਹਿੰਦੇ ਉਹ ਕਹਿੰਦੇ ਵੀ ਅਸੀਂ ਇਹਨੂੰ ਨਹੀਂ ਬਣਨ ਦੇਣਾ, ਕਿਉਂਕਿ ਜਿਹੜੇ ਹੋਮਲੈਸ ਨੇ ਜਿਹਨਾਂ ਕੋਲ ਘਰ ਨਹੀਂ ਹੈ ਉਹ ਜ਼ਿਆਦਾਤਰ ਉਹਨਾਂ ਬਾਰੇ ਕੁਝ ਗੱਲਾਂ ਜੋੜੀਆਂ ਜਾਂਦੀਆਂ ਨੇ। ਆਈ ਐਮ ਸੋਰੀ ਦੈਟ ਆਈ ਹੈਵ ਟੂ ਮੈਂਸ਼ਨ ਦੀਸ, ਬਟ ਜੋ ਐਪਰੀਹੈਂਸ਼ਨ ਲੋਕ ਕਹਿੰਦੇ ਆ ਕਿ ਹੋਮਲੈਸ ਲੋਕ ਨੇ ਤੇ ਮਤਲਬ ਉਹ ਨਸ਼ਾ ਵੀ ਕਰਦੇ ਹੋ ਸਕਦੇ ਆ, ਜੇ ਉਹ ਨਸ਼ੇ ਦੇ ਟੀਕੇ ਲਾਉਣਗੇ ਤੇ ਗੰਦੀਆਂ ਸੂਈਆਂ ਸਿੱਟ ਦਿੰਦੇ ਨੇ, ਤਾਂ ਉਹ ਤੋਂ 200 ਮੀਟਰ ਦੂਰ ਸਕੂਲ ਆ ਬੱਚਿਆਂ ਦਾ, ਕਹਿੰਦੇ ਜੇ ਛੋਟੇ ਬੱਚੇ ਉੱਥੇ ਆਉਂਦੇ ਆ ਕਿਸੇ ਨੇ ਕੋਈ ਚੀਜ਼ ਚੱਕ ਲਈ, ਕਿਸੇ ਨੂੰ ਨਸ਼ਾ ਕਰਦੇ ਦੇਖ ਲਿਆ, ਜਾਂ ਕੋਈ ਨਸ਼ੇ ਦੇ ਵਿੱਚ ਆ ਕੇ ਬੱਚਿਆਂ ਨੂੰ ਫੜ ਲਏ ਮਾਰ ਕੁੱਟ ਕਰਦੇ, ਜਾਂ ਉਹ ਨਸ਼ੇ ਦੇ ਪ੍ਰਭਾਵ ਹੇਠ ਕੋਈ ਲੋਕ ਆਪਸ ਚ ਲੜ ਪੈਣ, ਜਾਂ ਉਹਨਾਂ ਵਿੱਚ ਕੁਝ ਸ਼ਰਾਰਤੀ ਅਨਸਰ ਹੋਣ, ਤਾਂ ਛੋਟੇ ਬੱਚਿਆਂ ਦੀ ਸੇਫਟੀ ਨੂੰ ਜਿਹੜੇ ਉੱਥੇ ਲੋਕ ਰਹਿੰਦੇ ਘਰਾਂ ਵਾਲੇ ਉਹ ਵੀ, ਜਿਹਨਾਂ ਦਾ ਉੱਥੇ ਬੱਚੇ ਸਕੂਲ ਛੱਡਣ ਆਉਂਦੇ ਉਹ ਵੀ, ਦੇ ਆਰ ਕੰਸਰਨਡ। ਸੋ ਕਾਉਂਸਲਰ ਆਸੂਮਾ ਮਲਿਕ ਨੇ ਜਿਹੜੇ ਸਪੈਡੀਨਾ ਫੋਰਟ ਯਾਰਕ ਵਾਰਡ ਨੂੰ ਰਿਪ੍ਰੈਜੈਂਟ ਕਰਦੇ ਆ, ਐਂਡ ਸ਼ੀ ਸੇਜ਼ ਦੈਟ ਸਿਟੀ ਹੈਜ਼ ਐਨ ਆਬਲੀਗੇਸ਼ਨ ਟੂ ਹੈਲਪ ਅਨਹਾਊਸ ਪੀਪਲ। ਕਹਿੰਦੇ ਵੀ ਸਾਡੇ ਸ਼ਹਿਰ ਦੀ, ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਤੇ ਮੈਂ ਇੱਕ ਕਾਉਂਸਲਰ ਹਾਂ ਉਸ ਤੌਰ ਤੇ ਮੈਂ ਇਸ ਚੀਜ਼ ਨੂੰ ਆਪ ਵੀ ਐਕਸੈਪਟ ਕਰਦੀ ਹਾਂ ਕਿ ਕੋਈ ਵੀ ਬੰਦਾ ਬੇਘਰ ਹੋ ਕੇ ਰਾਤ ਨੂੰ ਸੜਕਾਂ ਤੇ ਨਹੀਂ ਹੋਣਾ ਚਾਹੀਦਾ, ਤੇ ਅੱਗੇ ਠੰਡ ਆ ਜਾਣੀ ਹੈ। ਇਸ ਕਰਕੇ ਦ ਸਿਟੀ ਆਫ ਟੋਰਾਂਟੋ ਹੈਜ਼ ਅ ਫੰਡਾਮੈਂਟਲ ਡਿਊਟੀ ਟੂ ਹਾਊਸ ਰੈਜੀਡੈਂਟ ਸੇਫਲੀ, ਵੀ ਮਸਟ ਐਕਟ ਨਾਓ ਸਪੈਸ਼ਲੀ ਐਜ਼ ਵਿੰਟਰ ਅਪਰੋਚਸ ਟੂ ਇੰਪਰੂਵ ਹਾਊਸਿੰਗ ਸਟੇਬਿਲਿਟੀ, ਸ਼ੀ ਸੈਡ ਇਨ ਅ ਸਟੇਟਮੈਂਟ ਔਨ ਹਰ ਵੈਬਸਾਈਟ। ਉਹਨੇ ਆਪਣੀ ਵੈਬਸਾਈਟ ਤੇ ਵੀ ਇਹ ਸਟੇਟਮੈਂਟ ਪਾ ਦਿੱਤੀ। ਹੁਣ ਜਿਹੜੇ ਲੋਕ ਨੇ ਉਹ ਕਹਿੰਦੇ ਭਾਈ ਠੀਕ ਹੈ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਪਰ ਸਾਡੇ ਮੁਹੱਲੇ 'ਚ ਹੀ ਆ ਕੇ ਬਣਾਉਣਾ, ਤੁਸੀਂ ਇਹ ਕਿਤੇ ਪਹਿਲਾਂ ਦੇਖ ਕੇ ਬਣਾਉਂਦੇ, ਕੋਈ ਜਗ੍ਹਾ ਇਸ ਤਰ੍ਹਾਂ ਦੀ ਦੇਖਦੇ। ਹੁਣ ਇਹਨੂੰ ਲੈ ਕੇ ਇੱਕ ਕੌਨਫਲਿਕਟ ਖੜਾ ਹੋ ਗਿਆ, ਪਰ ਰੌਲਾ ਕੀ ਹੈ ਕਿ ਇੱਕ ਪਾਸੇ ਤਾਂ ਲੋਕ ਸੜਕਾਂ ਤੇ ਬੈਠੇ ਨੇ, ਦੂਜੇ ਪਾਸੇ ਜਦੋਂ ਤੁਸੀਂ ਇਹ ਪਲਾਨ ਕੀਤਾ ਉਹਦੇ ਵਿੱਚ ਲੋਕਾਂ ਨੂੰ ਨਹੀਂ ਪੁੱਛਿਆ, ਹੁਣ ਲੋਕ ਆਪਣੀ ਥਾਂ ਸੱਚਿਆ। ਹੁਣ ਕਹਿੰਦੇ ਆ ਵੀ ਇਸ ਸ਼ੈਲਟਰ ਦੇ ਬਾਹਰ 100 ਦੇ ਕਰੀਬ ਉੱਥੋਂ ਦੇ ਮੁਹੱਲਾ ਵਾਸੀ ਆ ਕੇ ਉਹਨਾਂ ਨੇ ਆ ਕੇ ਪ੍ਰੋਟੈਸਟ ਕੀਤਾ ਕਿ ਸਾਨੂੰ ਬਿਨਾਂ ਦੱਸੇ ਇਹ ਸਾਰਾ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ। ਸੋ ਉਹਨਾਂ ਨੇ 100 ਮੀਟਰ ਦੀ ਗੱਲ ਕੀਤੀ ਹੈ ਕਿ ਸੇਂਟ ਮੇਰੀ ਕੈਥੋਲਿਕ ਸਕੂਲ ਹੈ, ਐਲੀਮੈਂਟਰੀ ਸਕੂਲ ਹੈ, ਤੇ ਇਸੇ ਤਰ੍ਹਾਂ ਜੈਨੀਫਰ ਹਿਮਸਨ ਹੈ ਇੱਕ ਰੈਜੀਡੈਂਟ ਉਸ ਇਲਾਕੇ ਦੀ, ਤੇ ਉਹਨਾਂ ਨੇ ਫੇਸਬੁੱਕ ਦੇ ਉੱਪਰ ਇੱਕ ਪੇਜ ਬਣਾ ਲਿਆ। ਉਸ ਪੇਜ ਦੇ ਉੱਤੇ ਉਹ ਲੋਕਾਂ ਨੂੰ ਇਕੱਠੇ ਕਰ ਰਹੇ ਆ ਕਿ ਬਾਈ ਆਹ ਇੱਕ ਨਵਾਂ ਇਸ਼ੂ ਆਪਣੀ ਕਮਿਊਨਿਟੀ ਦੇ ਵਿੱਚ ਇਰਪਟ ਹੋਇਆ, ਸੋ ਵੀ ਹੈਵ ਟੂ ਡੀਲ ਵਿਦ ਦਿਸ ਇਸ਼ੂਜ਼ ਨਾਓ। ਵਟ ਸ਼ੀ ਸੇਜ਼, ਉਹਨਾਂ ਦਾ ਗਰਾਊਂਡ ਕੀ ਹੈ ਕਿ ਵਾਈ ਦੇ ਆਰ ਓਪੋਜ਼ਿੰਗ ਦਿਸ ਸ਼ੈਲਟਰ ਹੋਮ, ਕਹਿੰਦੇ ਦੇਰ ਇਜ਼ ਬੀਨ ਨੋ ਇੰਗੇਜਮੈਂਟ ਫਰੋਮ ਦਾ ਸਿਟੀ ਔਨ ਦਿਸ, ਕਹਿੰਦੇ ਸਾਡੇ ਨਾਲ ਸਿਟੀ ਨੇ ਕਦੇ ਗੱਲ ਹੀ ਨਹੀਂ ਕੀਤੀ। ਵੀ ਆਰ ਲੁਕਿੰਗ ਟੂ ਬੀ ਹਰਡ, ਅਸੀਂ ਚਾਹੁੰਦੇ ਸੀ ਕਿ ਸਿਟੀ ਸਾਨੂੰ ਆਵੇ, ਸਾਡੀ ਗੱਲ ਸੁਣੇ। ਵੀ ਆਰ ਲੁਕਿੰਗ ਟੂ ਫਾਈਂਡ ਅ ਸੋਲੂਸ਼ਨ ਦੈਟ ਦਿਸ ਇਜ਼ that this is a solution for the children and the residents in this very small residential pocket of Toronto. And they both choti ji congested community hai utthe de log bashinde jo rehnde utthe de jo bacche rehnde hai tusi ohna sareyan nu dekh ke gal baat karni chahidi si ikdam tusi liya ke paata te lokan de vich conflict khadi ho gayi par ede naal gal baat aga turdi jis tarah turdi chahidi si oh nahi ho rahi baki hun dekhde hai ki hundi hai. So site is a relocation of an original program run by St. Felix Center at 25 Augusta Avenue, which is being converted to a long-term housing. Actually, jada ye shelter home le anda na, ye pehla St. Felix Center di vallo chalaya janda siga 25 Augusta Avenue te, par ohnu hun inna ne long-term care de vich shift kar ditta. ਇਸ ਕਰਕੇ ਇੱਥੋਂ ਦੀ ਉਜੜੀ ਆਬਾਦੀ ਸੀ ਉਹਨਾਂ ਨੂੰ ਕਰਕੇ ਇੱਧਰ ਅਕੋਮੋਡੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਜਦੋਂ ਆਪਾਂ ਜਾਣਦੇ ਹਾਂ ਕਿ ਸਿਟੀ ਆਫ ਟੋਰਾਂਟੋ ਵੈਸੇ ਹੀ ਕੈਨੇਡਾ ਦੀ ਫੈਡਰਲ ਗਵਰਨਮੈਂਟ ਦੇ ਨਾਲ ਵੀ ਇਸੇ ਮਾਮਲੇ ਨੂੰ ਲੈ ਕੇ ਉਲਝਿਆ ਹੋਇਆ, ਦੇ ਆਰ ਸੀਕਿੰਗ ਦੇ ਆਰ ਆਸਕਿੰਗ ਫੈਡਰਲ ਗਵਰਨਮੈਂਟ ਟੂ ਗਿਵ ਦਮ ਮਨੀ ਤੇ ਪੈਸਿਆਂ ਦਾ ਹੀ ਇਹਦੇ ਵਿੱਚ ਇਸ਼ੂ ਤੇ ਰੌਲ ਘਟੋਲਾ ਜੀ। ਬਾਕੀ ਦੇਖਦੇ ਹਾਂ ਉਹਦੇ ਦਿਨਾਂ 'ਚ ਕੀ ਬਣਦਾ ਹੈ। ਟੇਕ ਅ ਸ਼ਾਰਟ ਬ੍ਰੇਕ ਤੇ ਉਸ ਤੋਂ ਬਾਅਦ ਅਗਲੀ ਖਬਰ ਤੇ ਚਰਚਾ ਕਰਦੇ ਹਾਂ। ਇਜ਼ਰਾਇਲ ਪੈਲੇਸਟੀਨ ਦਾ ਇਸ਼ੂ ਅਸੀਂ ਜਾਣਦੇ ਹਾਂ ਮਿਡਲ ਈਸਟ ਦੇ ਵਿੱਚ ਚੱਲ ਰਿਹਾ। ਸੋ ਇੱਕ ਪਾਸੇ ਤਾਂ ਇਹਨੂੰ ਤੁਸੀਂ ਇਜ਼ਰਾਇਲ ਕਹਿ ਸਕਦੇ ਹੋ, ਦੂਜੇ ਪਾਸੇ ਪੈਲੇਸਟੀਨ ਕਹਿ ਸਕਦੇ ਹੋ, ਇੱਕ ਪਾਸੇ ਤੁਸੀਂ ਜਿਊਜ਼ ਜਿਨ੍ਹਾਂ ਨੂੰ ਯਹੂਦੀ ਕਹਿੰਦੇ ਉਹ ਕਹਿ ਸਕਦੇ ਹੋ, ਦੂਜੇ ਪਾਸੇ ਅਰੇਬਿਕ ਮੂਲ ਦੇ ਲੋਕ ਨੇ ਇਹਨੂੰ ਮੁਸਲਮਾਨ ਤੇ ਯਹੂਦੀਆਂ ਦਾ ਰੌਲਾ ਕਹਿ ਕੇ ਦੇਖਣਾ। ਕਈ ਲੋਕ ਉਸ ਤਰ੍ਹਾਂ ਦੇਖਿਆ, ਬਹੁਤਾ ਵੈਸੇ ਇਸੇ ਤਰ੍ਹਾਂ ਦਿਖਾਇਆ ਜਾ ਰਿਹਾ। ਪਰ ਹੋ ਕੀ ਰਿਹਾ ਕਿ ਸਾਡੀ ਇੱਥੇ ਗਰਾਊਂਡ ਦੇ ਉੱਪਰ ਸਾਡੇ ਲੋਕਾਂ ਨੂੰ ਕਈ ਵਾਰ ਬਹੁਤ ਗਹਿਰਾਈ ਤੱਕ ਇਹਨਾਂ ਮਾਮਲਿਆਂ ਦਾ ਪਤਾ ਹੀ ਨਹੀਂ ਹੁੰਦਾ। ਹੁਣ ਹੋਇਆ ਕੀ ਹੈ, ਇੱਕ ਰੀਸੈਂਟ ਮਾਮਲੇ ਦੇ ਵਿੱਚ ਕਈ ਲੋਕ ਆਪਣੀ ਜਾਨ ਫਸਾ ਬੈਠਦੇ ਆ, ਤੇ ਇਹਦੇ ਉੱਤੇ ਮੇਰਾ ਉਹੀ ਪੁਆਇੰਟ ਆਫ ਵਿਊ ਹੈ ਜੋ ਮੈਂ ਪਹਿਲਾਂ ਲੰਡਨ ਵਾਲੀ ਸਟੋਰੀ ਤੇ ਡਿਸਕਸ ਕਰਦਾ। ਹੁਣ ਰੀਸੈਂਟਲੀ ਕੀ ਹੋਇਆ, 63-year-old ਮੈਨ ਹੈਸ ਬੀਨ ਚਾਰਜਡ ਵਿਦ ਅਸੋਲਟ ਵਿਦ ਅ ਵੈਪਨ ਐਂਡ ਮਿਸਚੀਫ। ਸੋ ਉਸ ਬੰਦੇ ਦੇ ਉੱਤੇ ਚਾਰਜਸ ਲੱਗ ਗਏ ਕਿ ਇੱਕ ਆਦਮੀ ਜਾ ਰਿਹਾ ਆਪਦੀ ਗੱਡੀ ਦੇ ਉੱਤੇ ਤੇ ਇਹਨੇ ਕਿਸੇ ਦੇ ਘਰ ਦੇ ਬਾਹਰ ਇੱਕ ਟਰੱਕ ਖੜਾ ਦੇਖਿਆ, ਉਹਦੇ ਉੱਤੇ ਫਲਸਤੀਨ ਦਾ ਝੰਡਾ ਲੱਗਿਆ ਸੀ। ਇਹ ਭਾਈ ਉੱਥੇ ਰੁਕ ਗਿਆ ਤੇ ਇਹ ਗਿਆ, ਇਹਨੇ ਜਾ ਕੇ ਝੰਡਾ ਪਾੜਤਾ, ਝੰਡਾ ਪਾੜਤਾ ਤੇ ਘਰ ਦੇ ਲੋਕ ਬਾਹਰ ਆ ਗਏ ਵੀ ਬਈ ਤੂੰ ਸਾਡਾ ਝੰਡਾ ਕਿਉਂ ਪਾੜਿਆ, ਹਨਾ ਅਸੀਂ ਫਲਸਤੀਨ ਦੇ ਨਾਲ ਆ। ਉੱਥੇ ਇਹਨਾਂ ਦੀ ਹੱਥੋਂ ਪਾਈ ਹੋਗੀ ਤੇ ਜਿਹੜਾ ਘਰ ਦੇ ਮਾਲਕ ਨੇ ਆ ਕੇ ਓਬਜੈਕਟ ਕੀਤਾ ਵੀ ਤੂੰ ਮੇਰੇ ਟਰੱਕ ਤੇ ਲੱਗਿਆ ਝੰਡਾ ਪਾੜਦਾ, ਤੇ ਇਹਨਾਂ ਦੀ ਖਿੱਚ ਧੂ ਦੇ ਵਿੱਚ ਉਹਦੇ ਹੱਥ ਤੇ ਕੁਛ ਝਰੀਟਾਂ ਵੀ ਲੱਗ ਗਈਆਂ, ਠੀਕ ਹੈ ਜੀ। ਤੇ ਇਦੋਂ ਬਾਅਦ ਉੱਥੇ ਪੁਲਿਸ ਬੁਲਾ ਲਏਗੀ। ਸੋ ਡੂਰਮ ਰੀਜਨਲ ਪੁਲਿਸ ਨੇ ਕਿਹਾ ਕਿ ਦੇ ਵਰ ਕਾਲ ਟੂ ਦੀ ਏਰੀਆ ਆਫ ਫਿੰਚ ਐਵਨਿਊ ਐਂਡ ਬਰੋਕ ਰੋਡ ਅਰਾਊਂਡ 6 PM ਟਿਊਜ਼ਡੇ, ਮੰਗਲਵਾਰ ਸ਼ਾਮ 6 ਵਜੇ ਪੁਲਿਸ ਨੂੰ ਉਹਨਾਂ ਨੇ ਫੋਨ ਕਰਕੇ ਬੁਲਾ ਲਿਆ ਕਿ ਭਾਈ ਆਹ ਮਾਮਲਾ ਆ ਕੇ ਖੜਾ ਹੋ ਗਿਆ। ਤੇ ਫਿਰ ਬੁੱਧਵਾਰ ਨੂੰ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਇੰਨੀ ਕੁ ਗੱਲ ਦੱਸੀ ਹੈ ਕਿ ਝੰਡਾ ਪਾੜਨ ਦਾ ਮਾਮਲਾ ਸੀ, ਹੱਥੋਂ ਪਾਈ ਹੋਈ ਸੀ, ਤੇ ਇਹਦੇ ਨਾਲ ਹੀ ਉਸ ਬੰਦੇ ਨੇ ਉੱਥੇ ਕਾਗਜ਼ ਦੇ ਉੱਤੇ ਕੁੱਝ ਮਾੜੀਆਂ ਚੰਗੀਆਂ ਗੱਲਾਂ ਲਿਖ ਕੇ ਵੀ ਸਿੱਟੀਆਂ, ਫਿਲਸਤੀਨ ਦੇ ਖਿਲਾਫ਼ ਹੀ ਲਿਖੀਆਂ ਹੋਣੀਆਂ ਨੇ। ਚਲੋ ਹੁਣ ਕੀ ਲਿਖਿਆ ਪੁਲਿਸ ਨੇ ਇਹ ਨਹੀਂ ਦੱਸਿਆ। ਤੇ ਹੁਣ ਕੀ ਹੁੰਦੇ ਆ, ਕਹਿੰਦੇ ਜਦੋਂ ਅਸੀਂ ਗਏ ਅਸੀਂ ਉਹ 63 ਦੇ ਬੰਦੇ ਨੂੰ ਫੜ ਲਿਆ, ਉਹਦੇ ਕੋਲ ਵੈਪਨ ਵੀ ਸੀ। ਹੁਣ ਵੈਪਨ ਇਹਨਾਂ ਨੇ ਡਿਸਕ੍ਰਾਈਬ ਨਹੀਂ ਕੀਤਾ ਕਿ ਕਿਸ ਤਰ੍ਹਾਂ ਦਾ ਵੈਪਨ ਹੈ, ਚਾਬੀ ਆ, ਛੱਲਾ, ਡੰਡਾ, ਸੋਟੀ, ਪਿਸਤੌਲ, ਕੋਈ ਸਾਨੂੰ ਨਹੀਂ ਪਤਾ। ਸੋ ਇਹਨਾਂ ਨੇ ਇਕੱਲਾ ਵੈਪਨ ਲਿਖਿਆ ਕਿ ਇੱਕ ਵੈਪਨ ਸੀ ਤੇ ਦੂਜਾ ਜਿਹੜੇ ਘਰ ਦਾ ਮਾਲਕ ਸੀਗਾ ਉਹਦੇ ਹੱਥ ਵਿੱਚ ਰੀਤਾਂ ਲੱਗੀਆਂ ਨੇ। ਤੇ ਇੰਨੀ ਗੱਲ ਦੇ ਉੱਪਰ ਹੁਣ ਪੁਲਿਸ ਐਕਸ਼ਨ ਕੀ ਬਣਦਾ ਕਿ ਹੱਥੋਂ ਪਾਈ ਦੀ ਹੈ, ਇੱਕ ਤਾਂ ਇੱਕ ਝੰਡਾ ਪਾਲਣ ਦੀ ਗੱਲ ਹੈ, ਇੱਕ ਕਿਸੇ ਨੂੰ ਲਿਖ ਕੇ ਪਰਚੀ ਉਹਦੇ ਘਰ ਦੇ ਬਾਹਰ ਸੁੱਟ ਦਿੱਤੀ। ਹੁਣ ਕਹਿੰਦੇ ਅਸੀਂ ਅਰੈਸਟ ਕੀਤਾ, ਅਰੈਸਟ ਕਰਨ ਤੋਂ ਬਾਅਦ ਛੱਡਤਾ। ਹੁਣ ਪੁਲਿਸ ਕੀ ਕਰ ਰਹੀ ਹੈ ਕਿ ਮਿਨਿਸਟਰੀ ਆਫ ਅਟਾਰਨੀ ਜਨਰਲ ਦੇ ਆਫਿਸ ਨੂੰ, ਜਿਹੜੀ ਆਪਣੀ ਸਰਕਾਰੀ ਵਕੀਲ ਆ, ਜੋ ਸਰਕਾਰ ਦਾ ਮਹਿਕਮਾ ਹੈ, ਕਾਨੂੰਨ ਦਾ ਮਹਿਕਮਾ, ਉਹਨਾਂ ਨੂੰ ਇਹਨਾਂ ਨੇ ਪੁਲਿਸ ਨੇ ਚਿੱਠੀ ਲਿਖ ਕੇ ਭੇਜ ਕੇ ਪੁੱਛਿਆ ਕਿ ਸਾਨੂੰ ਦੱਸੋ ਕਿ ਇਸ ਮਾਮਲੇ ਦੇ ਵਿੱਚ ਕੀ ਨਫ਼ਰਤ, ਅਪਰਾਧਕ ਨਫ਼ਰਤ ਦਾ ਮਾਮਲਾ ਬਣਦਾ ਕਿ ਕਿਸੇ ਬੰਦੇ ਨੇ ਇਹ ਹੇਟ ਕ੍ਰਾਈਮ ਕੀਤਾ, ਜੇ ਕੀਤਾ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ। ਬਾਕੀ ਇਹ ਗੱਲ ਹੈ ਹੀ ਆ, ਪੁਲਿਸ ਨੇ ਕਿਹਾ ਇਨ ਦਾ ਲਾਈਟ ਆਫ ਰੀਸੈਂਟ ਗਲੋਬਲ ਇਵੈਂਟਸ ਦੈਟ ਹੈਵ ਐਂਪਲੀਫਾਈਡ ਕੰਸਰਨਸ ਐਂਡ ਅਨਸਰਟਨਿਟੀਜ਼, ਵੀ ਵਾਂਟ ਟੂ ਰੀਅਸ਼ੋਰ ਅਵਰ ਕਮਿਊਨਿਟੀ ਦੈਟ ਵੀ ਆਰ ਡੀਪਲੀ ਕਮਿਟਡ ਟੂ ਇਨਸ਼ੋਰਿੰਗ ਦੀ ਸੇਫਟੀ ਐਂਡ ਵੈਲਬੀਂਗ ਆਫ ਆਲ ਅਵਰ ਰੈਜੀਡੈਂਟਸ। ਕਹਿੰਦੇ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਸੰਸਾਰ ਪੱਧਰ ਤੇ ਘਟਨਾਵਾਂ ਵਾਪਰੀਆਂ ਨੇ ਉਹਦੇ ਨਾਲ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ, ਸ਼ੱਕ, ਸੁਭਾਅ ਪੈਦਾ ਹੋ ਗਏ ਤੇ ਕੁਝ ਵੈਰ ਭਾਵ ਵਾਲੀਆਂ ਭਾਵਨਾਵਾਂ ਵੀ ਆ ਰਹੀਆਂ ਨੇ। ਸੋ ਉਸ ਮਾਹੌਲ ਦੇ ਵਿੱਚ ਕਹਿੰਦੇ ਸਾਡੀ ਇਹ ਡਿਊਟੀ ਬਣਦੀ ਆ, ਸਾਡਾ ਫਰਜ਼ ਵੀ ਆ, ਤੇ ਅਸੀਂ ਇਹਨੂੰ ਪੂਰਾ ਵੀ ਕਰਾਂਗੇ ਕਿ ਲੋਕਾਂ ਦੀ ਜਿਹੜੀ ਸੇਫਟੀ ਹੈ, ਸੁਰੱਖਿਆ ਤੇ ਵੈਲਫੇਅਰ, ਅਸੀਂ ਉਹਨੂੰ ਮੇਨਟੇਨ ਰੱਖੀਏ ਤੇ ਉਹਨੂੰ ਸੁਨਿਸ਼ਚਿਤ ਬਣਾਈ ਰੱਖੀਏ। ਸੋ ਕਹਿੰਦੇ ਵੀ ਫੇਥ ਲੀਡਰ ਦੇ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ। ਤਕਰੀਬਨ ਪੁਲਿਸ ਨੇ ਇਸ ਮਾਮਲੇ ਦੇ ਉੱਤੇ ਕੀਤਾ। ਮੇਰਾ ਇਹ ਮੰਨਣਾ ਕਿ ਉਹੀ ਫਿਲਿਸਤੀਨੀਅਨ ਫੈਮਿਲੀ ਆ ਜਿਹੜੀ, ਉਹ ਇਸ ਵਿਅਕਤੀ ਨੂੰ ਆ ਕੇ ਕਹਿਣ ਦੀ ਗੱਲ ਕਹਿਣ ਕਿ ਇਹਨੂੰ ਮਾਫ਼ ਕੀਤਾ ਜਾਵੇ। ਮੇਰੇ ਖਿਆਲ ਚ ਕੋਈ ਬਹੁਤੀ ਵੱਡੀ ਗੱਲ ਨਹੀਂ, ਜੇ ਆਪਾਂ ਇਹਨਾਂ ਨੂੰ ਠੰਡਾ ਕਰਾਂਗੇ ਤਾਂ ਗੱਲ ਠੰਡੀ ਹੋ ਸਕਦੀ। ਕੋਈ ਨੀ, ਤੂੰ ਵੀਰੇ ਝੰਡਾ ਪਾੜ ਤਾਂ ਕੋਈ ਗੱਲ ਨੀ, ਜੇ ਇੱਕ ਹੋਰ ਪਾੜ ਕੇ ਤਸੱਲੀ ਹੁੰਦੀ ਹੈ ਤਾਂ ਉਹਨੂੰ ਇੱਕ ਹੋਰ ਪਾੜਨ ਨੂੰ ਕਹਿ ਦੋ, ਕੋਈ ਫਰਕ ਨੀ ਪੈਂਦਾ। ਪਰ ਉਸ ਬੰਦੇ ਨੂੰ ਜੇਲ੍ਹ ਭੇਜ ਦੇਣਾ, ਮੈਨੂੰ ਇਹ ਲੱਗਦਾ ਕਿ ਹਾਂ ਅਪਰਾਧ ਹੈ, ਪਰ ਜੇ ਅਸੀਂ ਇਹਨੂੰ ਪਿਆਰ ਨਾਲ ਸੁਲਝਾ ਲਈਏ ਤੇ ਜ਼ਿਆਦਾ ਚੰਗਾ। ਘਰਾਂ ਦੇ ਘਰ ਬਰਬਾਦ ਹੋ ਜਾਂਦੇ ਆ, ਅੱਜ ਕੱਲ੍ਹ ਤਾਂ ਵੈਸੀ ਨੌਕਰੀਆਂ ਨੀ ਮਿਲਦੀਆਂ, ਇਹਦੇ ਘਰ ਦਾ ਕੀ ਮਾਹੌਲ ਹੋਊਗਾ, ਪੁਲਿਸ ਫੜ ਕੇ ਲੈ ਜਾਂਦੀ ਆ, ਵਕੀਲਾਂ ਦੇ ਖਰਚੇ ਪੈਣਗੇ। ਇਹ ਸਾਰੀਆਂ ਗੱਲਾਂ ਪਿਆਰ ਨਾਲ ਹੱਲ ਹੋ ਸਕਦੀਆਂ ਨੇ, ਨਹੀਂ ਉਹਦੀ ਨਫ਼ਰਤ ਦਾ ਕੋਈ ਹੋਰ ਬਦਲਾ ਲੈਣ ਆਊਗਾ, ਉਹਦੀ ਦਾ ਕੋਈ ਹੋਰ ਲੈਣ ਆਊਗਾ। ਮਸਲਾ ਅਖੀਰ ਨੂੰ ਇਹ ਪਿਆਰ ਨਾਲ ਹੀ ਸੁਲਝਣਾ। ਦੁਨੀਆਂ ਦੇ ਵਿੱਚ ਜਦੋਂ ਵੀ ਜੰਗ ਹੁੰਦੀ ਹੈ, ਦੋਨਾਂ ਦੇਸ਼ਾਂ ਦੇ ਪ੍ਰਾਈਮ ਮਿਨਿਸਟਰ ਆਪੋ ਆਪਣੇ ਘਰਾਂ ਦੇ ਵਿੱਚ ਮਹਿਲਾਂ 'ਚ ਬੈਠੇ ਹੋਣਗੇ, ਆਰਡਰ ਨਿਕਲਣਗੇ, ਫੌਜਾਂ ਅੱਗੇ ਜਾਣਗੇ, ਦਿਨ ਰਾਤ ਲੜਨਗੀਆਂ, ਚਿੱਕਰਾਂ 'ਚ ਲੜਨਗੀਆਂ, ਗੋਲੀਆਂ ਮਾਰਨਗੇ, ਬੰਬ ਚਲਾਉਣਗੇ, ਲੱਤਾਂ ਬਾਹਾਂ ਟੁੱਟਣਗੀਆਂ, ਬੰਦੇ ਮਰਨਗੇ। ਅਖੀਰ ਵਿੱਚ ਜਦੋਂ ਸਮਝੌਤਾ ਹੋਣਾ, ਕਿਸੇ ਤੀਜੇ ਦੇਸ਼ ਦੇ ਵਿੱਚ ਜਹਾਜ਼ਾਂ 'ਚ ਬੈਠ ਕੇ ਜਾਣਗੇ, ਉੱਥੇ ਡਿਨਰ ਵੀ ਹੋਊਗਾ, ਲੰਚ ਵੀ ਹੋਊਗਾ, ਉੱਥੇ ਬੈਠ ਕੇ ਸਾਈਨ ਹੀ ਕਰਨੇ ਪੈਣੇ ਆ। ਅਖੀਰ 'ਤੇ ਜਾ ਕੇ ਸਾਈਨ ਹੀ ਕਰਨੇ ਪੈਣੇ ਕਿ ਵੀ ਐਗਰੀ, ਅਸੀਂ ਫੌਜਾਂ ਪਿੱਛੇ ਹਟਾ ਲੈਂਦੇ ਅਸੀਂ ਹਾਂ। ਜਦੋਂ ਫਿਰ ਆਖਰ ਨੂੰ ਬੈਠ ਕੇ ਹੀ ਗੱਲ ਕਰੋਗੇ, ਕਿਸੇ ਜ਼ਰੂਰੀ ਹੈ 10-20 ਹਜ਼ਾਰ ਬੰਦਾ ਮਰਵਾਉਣਾ ਕੋਈ ਜ਼ਰੂਰੀ ਗੱਲ ਨਹੀਂ ਹੈ। ਸਾਨੂੰ ਇਹਨਾਂ ਗੱਲਾਂ ਲਈ ਜ਼ੋਰ ਪਾਉਣਾ ਚਾਹੀਦਾ। ਕਦੇ ਵੀ ਇਹਨਾਂ ਨੂੰ ਫਲਸਤੀਨੀ ਕਹਿ ਕੇ ਅਲੱਗ ਨਾ ਦੇਖੋ, ਕਿਸੇ ਨੂੰ ਇਜ਼ਰਾਈਲੀ ਕਹਿ ਕੇ ਅਲੱਗ ਨਾ ਦੇਖੋ, ਕਿਸੇ ਨੂੰ ਯਹੂਦੀ ਨਾ ਸਮਝੋ, ਕਿਸੇ ਨੂੰ ਅਰਬ ਨਾ ਸਮਝੋ। ਸਿਰਫ ਜਿਹੜਾ ਸ਼ਰਾਰਤੀ ਹੈ ਉਹਨੂੰ ਸ਼ਰਾਰਤੀ ਦੀ ਕੈਟਾਗਰੀ 'ਚ ਪਾ ਲਓ, ਜਿਹੜਾ ਕਿਸੇ ਦੇ ਬਹਿਕਾਵੇ 'ਚ ਆਇਆ ਉਹਨੂੰ ਬਹਿਕਾਵੇ 'ਚ ਪਾ ਲਓ। ਕਈ ਵਾਰ ਬੱਚਿਆਂ ਨੂੰ ਉਂਗਲ ਲਾ ਕੇ ਅਗਲਾ ਕਹਿੰਦਾ ਜਾ ਉਹਦੇ ਜਾ ਕੇ ਆਹ ਮਾਰ ਕੇ ਆ, ਬੱਚੇ ਨੂੰ ਕੀ ਪਤਾ ਹੁੰਦਾ, ਉਹ ਵਿਚਾਰਾ ਸ਼ਰਾਰਤ ਕਰਦਾ ਕਰਦਾ ਕਰ ਦਿੰਦਾ, ਅਸੀਂ ਬੱਚੇ ਦੇ ਥੱਪੜ ਮਾਰ ਦਿੰਦੇ, ਐਂ ਪਤਾ ਹੀ ਨਹੀਂ ਕਿ ਬੱਚੇ ਨੂੰ ਪਿੱਛੋਂ ਕਿਹਨੇ ਸਿਖਾ ਕੇ ਭੇਜਿਆ। ਸੋ ਉਹਨੀਆਂ ਗੱਲਾਂ ਦੀ ਸਮਝਦਾਰੀ ਹੋਣੀ ਚਾਹੀਦੀ ਹੈ, ਸ਼ਾਇਦ ਇਹਦੇ ਨਾਲ ਮਸਲਾ ਭਾਵਾਂ ਹੱਲ ਹੋ ਜਾਵੇ, ਨਹੀਂ ਤਾਂ ਬਾਕੀ ਤਾਂ ਜਿੰਨਾ ਮਰਜ਼ੀ ਅੱਗੇ ਚਲੇ ਜਾਓ। ਇੱਕ ਛੋਟੀ ਜਿਹੀ ਖ਼ਬਰ ਇਹ ਹੈ, ਇਹਦੇ ਵਿੱਚ ਹੀ ਮੈਂ ਕੰਟੀਨਿਊ ਕਰ ਦੇਣਾ ਕਿ ਐਲੀਮੈਂਟਰੀ ਸਕੂਲ ਟੀਚਰਸ ਉਹ ਕਹਿੰਦੇ ਕਿ ਅਸੀਂ ਸਟ੍ਰਾਈਕ ਤੇ ਜਾਣ ਨੂੰ ਐਗਰੀ ਕਰਦੇ ਹਾਂ। ਸੋ 95% ਆਫ ਦਾ ਸਕੂਲ ਟੀਚਰਸ ਆਰ ਇਨ ਫੇਵਰ ਆਫ ਗੋਇੰਗ ਔਨ ਅ ਸਟ੍ਰਾਈਕ ਇਫ ਦੀ ਗਵਰਨਮੈਂਟ ਡਸ ਨਾਟ ਐਗਰੀ ਵਿਦ ਵਟ ਦੇ ਆਰ ਡਿਮੈਂਡਿੰਗ। ਸੋ ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਅੰਟੈਰੀਓ, ਇਹਨਾਂ ਨੇ ਸਟ੍ਰਾਈਕ ਮੈਂਡੇਟ ਦਾ ਸਮਰਥਨ ਕੀਤਾ ਕਿ ਜੇ ਸਰਕਾਰ ਸਾਡੀਆਂ ਮੰਗਾਂ ਪੂਰੀ ਤਰ੍ਹਾਂ ਨਹੀਂ ਮੰਨਦੀ ਤਾਂ ਫਿਰ ਜੇ ਲੋੜ ਪਈ ਤਾਂ ਸਾਨੂੰ ਹੜਤਾਲ ਵੀ ਮਨਜ਼ੂਰ ਹੈ। ਸੋ ਸਟਰੋਂਗ ਸਟ੍ਰਾਈਕ ਮੈਂਡੇਟ ਸੈਂਡਸ ਅ ਵੈਰੀ ਕਲੀਅਰ ਮੈਸੇਜ ਟੂ ਦੀ ਗਵਰਨਮੈਂਟ। ਪ੍ਰੈਜੀਡੈਂਟ ਕੈਰਨ ਬਰਾਊਨ ਨੇ ਇਸ ਸਟੇਟਮੈਂਟ ਦੇ ਵਿੱਚ ਲਿਖਿਆ ਕਿ ਜਦੋਂ 95% ਯੂਨੀਅਨ ਦੇ ਮੈਂਬਰ ਕਹਿ ਰਹੇ ਨੇ ਕਿ ਸਟ੍ਰਾਈਕ ਤੇ ਜਾਣਾ ਚਾਹੀਦਾ ਕਿ ਸਕੂਲੀ ਬੱਚਿਆਂ ਦੀ ਪੜ੍ਹਾਈ ਡਿਸਟਰਬ ਹੁੰਦੀ ਹੈ, ਪਰ ਟੀਚਰਸ ਇਹ ਕਹਿ ਰਿਹਾ ਕਿ ਅਸੀਂ ਬੱਚਿਆਂ ਦੀ ਪੜ੍ਹਾਈ ਡਿਸਟਰਬ ਨਹੀਂ ਹੋਣ ਦੇਵਾਂਗੇ, ਪਰ ਕਿਉਂਕਿ ਸਕੂਲਾਂ ਦੇ ਵਿੱਚ ਵਾਇਲੈਂਸ ਦੇ ਮਾਮਲੇ ਜ਼ਿਆਦਾ ਆਉਣ ਲੱਗ ਗਏ, ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ, ਟੀਚਰਸ ਨੂੰ ਪੂਰੀ ਤਰ੍ਹਾਂ ਬੱਚਿਆਂ ਤੇ ਧਿਆਨ ਦੇਣ ਦਾ ਮੌਕਾ ਨਹੀਂ ਮਿਲਦਾ। ਸੋ ਵੀ ਨੀਡ ਦੀ ਗਵਰਨਮੈਂਟ ਟੂ ਸਟੋਪ ਸਟਾਲਿੰਗ ਐਂਡ ਸਟਾਰਟ ਨੈਗੋਸ਼ੀਏਟਿੰਗ ਸੀਰੀਅਸਲੀ ਔਨ ਆਵਰ ਮੈਂਬਰਸ ਕੀ ਪ੍ਰਾਇਓਰਟੀਜ਼, ਉਹ ਕੀ ਮੰਗਾਂ ਨੇ, ਲਾਈਕ ਪ੍ਰੋਵਾਈਡਿੰਗ ਮੋਰ ਸਪੋਰਟ ਫਾਰ ਸਟੂਡੈਂਟਸ ਵਿਦ ਸਪੈਸ਼ਲ ਨੀਡਸ, ਜਿਹੜੇ ਬੱਚਿਆਂ ਦੀਆਂ ਖਾਸ ਜ਼ਰੂਰਤਾਂ ਨੇ, ਸਪੈਸ਼ਲ ਨੀਡਸ ਨੇ, ਜਿਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਰੀਰਕ ਸਮੱਸਿਆ, ਵਿਚਾਰਿਆਂ ਨੂੰ ਕੋਈ ਗੱਲ ਸਮਝਣ 'ਚ ਟਾਈਮ ਲੱਗਦਾ ਹੈ, ਹਨਾ। ਸੋ ਇਹਨਾਂ ਬੱਚਿਆਂ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਜਿਹੜਾ ਬੱਚਿਆਂ ਦਾ ਪੜ੍ਹਾਈ 'ਚ ਜੀ ਨਹੀਂ ਲੱਗਦਾ ਜਾਂ ਉਹਨਾਂ ਦਾ ਧਿਆਨ ਨਹੀਂ ਪੂਰੀ ਤਰ੍ਹਾਂ ਪੈ ਰਿਹਾ, ਉਹਨਾਂ 'ਤੇ ਟੀਚਰ ਨੂੰ ਜ਼ਿਆਦਾ ਫੋਕਸ ਕਰਨਾ ਪੈਂਦਾ, ਠੀਕ ਹੈ ਜੀ। ਤੇ ਜੇ ਫੋਕਸ ਕਰਨਾ ਪੈਂਦਾ ਤਾਂ ਟੀਚਰਸ ਨੂੰ ਓਨੀਆਂ ਗਿਣਤੀ ਵਧਾਉਣ ਦੀ ਲੋੜ ਹੈ, ਤਾਂ ਹੀ ਉਹ ਬੱਚਿਆਂ ਤੱਕ ਹੈ। ਜੇ ਹੁਣ 50 ਬੱਚੇ ਬੈਠੇ ਤਾਂ ਵਿਚਾਰੀ ਉਹ ਕਿੰਨੇ ਟੀਚਰ ਕਿੰਨੇ ਬੱਚਿਆਂ ਨਾਲ ਗੱਲ ਕਰ ਸਕਦਾ। ਵੈਸੇ ਤਾਂ ਆਈਡੀਅਲੀ 15 ਸਟੂਡੈਂਟ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ, ਪਰ ਇੱਥੇ 25-30 ਤੱਕ ਗਿਣਤੀ ਪਹੁੰਚ ਚੁੱਕੀ ਹੈ ਇੱਕ ਕਲਾਸਰੂਮ ਦੇ ਵਿੱਚ, ਵਿਚ ਇਜ਼ ਟੂ ਮੈਨੀ ਸਟੂਡੈਂਟਸ ਟੂ ਬੀ ਹੈਂਡਲਡ ਬਾਈ ਅ ਸਿੰਗਲ ਟੀਚਰ। ਤੇ ਜੇ ਸਪੈਸ਼ਲ ਨੀਡਸ ਹੋਣ ਫਿਰ ਤਾਂ ਗਿਣਤੀ ਦਾ ਬਹੁਤ ਜ਼ਿਆਦਾ ਅਸਰ ਪੈਂਦਾ। ਦੂਜੀ, ਐਕਨੋਲੋਜਿੰਗ ਦੀ ਸਟਾਫਿੰਗ ਕ੍ਰਾਈਸਿਸ ਇਨ ਐਜੂਕੇਸ਼ਨ, ਕਿ ਟੀਚਿੰਗ ਅਸਿਸਟੈਂਟਸ ਦੀ ਵੀ ਲੋੜ ਹੈ। ਸੋ ਇਸ ਤਰ੍ਹਾਂ ਕਹਿੰਦੇ ਟੀਚਰਸ ਨੂੰ ਪੂਰਾ ਜੋ ਸਾਜ਼ੋ ਸਮਾਨ ਚਾਹੀਦਾ, ਜੋ ਪੂਰੀ ਹੈਲਪ ਚਾਹੀਦੀ ਹੈ, ਉਹ ਪੂਰੀ ਨਹੀਂ ਮਿਲ ਰਹੀ, ਉੱਤੋਂ ਤਨਖਾਹਾਂ ਸਹੀ ਨਹੀਂ ਮਿਲ ਰਹੀਆਂ, ਖਰਚੇ ਵੱਧ ਰਹੇ ਨੇ, ਸੋ ਕੰਪਨਸੇਸ਼ਨ ਠੀਕ ਮਿਲੇ। ਸੋ ਕਹਿੰਦੇ ਦੂਸਰੀ ਗੱਲ ਇਹ ਕਿ ਸਕੂਲਾਂ ਵਿੱਚ ਵਾਇਲੈਂਸ ਵੱਧ ਗਈ, ਲੜਾਈ ਝਗੜੇ ਕਾਫੀ ਜ਼ਿਆਦਾ ਹੋ ਰਹੇ ਆ, ਉਹਨੂੰ ਲੈ ਕੇ ਵੀ ਟੀਚਰਸ ਕਹਿ ਰਹੇ ਆ ਕਿ ਸਾਨੂੰ ਚਿੰਤਾ ਹੋ ਰਹੀ ਹੈ। ਸੋ 3-4 ਮਾਮਲੇ ਆ ਜਿਹੜੇ ਯੂਨੀਅਨ ਨੇ ਕਿਹਾ ਕਿ ਸਰਕਾਰ ਨੂੰ ਉਹ ਫੌਰੀ ਤੌਰ ਦੇ ਉੱਤੇ ਧਿਆਨ ਦੇਣਾ ਚਾਹੀਦਾ ਕਿ ਜੇ ਸਰਕਾਰ ਨਹੀਂ ਮੰਨਦੀ ਤਾਂ ਪ੍ਰੋਬਲਮ ਹੋ ਜੂਗੀ। ਹੁਣ ਸਰਕਾਰ ਨਾਲ ਜੋ ਕੰਮ ਚੱਲ ਰਿਹਾ ਉਹਦੇ ਵਿੱਚ 27 ਅਕਤੂਬਰ ਤੱਕ ਦੋਨਾਂ ਧਿਰਾਂ ਨੇ ਆਪਸ ਵਿੱਚ ਗੱਲਬਾਤ ਕਰਨੀ ਹੈ। ਜੇ ਤਾਂ ਗੱਲਬਾਤ ਸਿਰੇ ਚੜ ਗਈ ਤਾਂ ਚੜ ਗਈ, ਜੇ ਉਹਦੇ 'ਚ ਕੁਛ ਗੱਲਾਂ ਬਚ ਗਈਆਂ ਤੇ ਉਹਨਾਂ ਨੂੰ ਫਿਰ ਕਹਿੰਦੇ ਆਰਬਿਟਰੇਸ਼ਨ ਦੇ ਤੌਰ ਤੇ ਵੀ ਅਸੀਂ ਉਹਨਾਂ ਨੂੰ ਤੀਜੀ ਧਿਰ ਵਿੱਚ ਪਾ ਕੇ ਉਹ ਤੋਂ ਸਮਝੌਤਾ ਕਰਾ ਲੈਂਦੇ ਹਾਂ। ਪਰ ਸਟ੍ਰਾਈਕ ਨਾ ਹੋਵੇ, ਪਰ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਸਟ੍ਰਾਈਕ ਹੀ ਕਰਾਂਗੇ। ਸੋ ETFO ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੈਰੀਓ, ਇਹਨਾਂ ਨੇ ਫਿਰ ਇਹੀ ਗੱਲ ਰੱਖੀ ਹੈ ਕਿ ਅਸੀਂ ਜੇ ਸਰਕਾਰ ਮੰਨੂਗੀ ਤਾਂ ਠੀਕ ਹੈ, ਨਹੀਂ ਤਾਂ 27 ਅਕਤੂਬਰ ਤੱਕ ਫਿਰ ਉਹ ਤੋਂ ਬਾਅਦ ਹੜਤਾਲ ਦਾ ਅਸੀਂ ਫਿਰ ਤਿਆਰੀ ਕਰ ਲਈ। ਸੋ ਓਨਟੈਰੀਓ ਦੇ ਐਜੂਕੇਸ਼ਨ ਮਿਨਿਸਟਰ ਸਟੀਵਨ ਲੈਕੀ ਉਹ ਕਹਿ ਰਹੇ ਨੇ ਕਿ ਹੀ ਇਜ਼ ਐਕਸਟ੍ਰੀਮਲੀ ਡਿਸਅਪੋਇੰਟਿੰਗ ਦੈਟ ETFO ਹੈਜ਼ ਟਰਨ ਡਾਊਨ ਦੀ ਅਪਰਚੁਨਿਟੀ, ਅਵਰ ਗਵਰਨਮੈਂਟ ਹੈਜ਼ ਰਿਮੇਨਡ ਐਟ ਦ ਟੇਬਲ ਟੂ ਅਵੋਇਡ ਅ ਸਟ੍ਰਾਈਕ ਐਂਡ ਕੀਪ ਕਿਡਸ ਇਨ ਕਲਾਸ। ਕਹਿੰਦੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਬੱਚਿਆਂ ਦੀ ਪੜ੍ਹਾਈ ਚ ਕੋਈ ਵਿਘਨ ਨਾ ਪਵੇ, ਪਰ ਟੀਚਰਸ ਵੱਲੋਂ ਹੀ ਸਾਡੇ ਨਾਲ ਆਪਸ ਚ ਮਿਲ ਬੈਠ ਕੇ ਗੱਲਬਾਤ ਦਾ ਰਸਤਾ ਨਹੀਂ ਕੱਢਿਆ ਜਾ ਰਿਹਾ। ਸੋ ਇਸ ਦੇ ਨਾਲ ਜੀ ਖਬਰਾਂ ਦਾ ਸਮਾਂ ਪੂਰਾ ਹੁੰਦਾ ਤੇ ਇੰਨਾ ਕਿ ਨਿਊਜ਼ ਅਨਾਲਿਸਿਸ ਦਾ ਟਾਈਮ ਸੀ। ਹੁਣ ਦੇਰ ਇਜ਼ ਅ ਟਾਈਮ ਫੋਰ ਅ ਸੈਕਿੰਡ ਨਿਊਜ਼ ਬੁਲੇਟਿਨ, ਤੇ ਇਸ ਨਿਊਜ਼ ਬੁਲੇਟਿਨ ਤੋਂ ਬਾਅਦ ਅਸੀਂ ਆਪਣੇ ਮਹਿਮਾਨ ਦੇ ਨਾਲ ਗੱਲਬਾਤ ਕਰਾਂਗੇ।
ਤੇ ਮੈਂ ਹਾਂ ਐਸਆਰ ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪਾਕਿਸਤਾਨ ਵੱਲੋਂ ਅਬਾਬਿਲ ਹਥਿਆਰ ਪ੍ਰਣਾਲੀ ਦਾ ਸਫਲ ਪ੍ਰੀਖਣ। ਗਾਜ਼ਾ ਵਿਚ ਜੰਗ ਬੰਦੀ ਬਾਰੇ ਯੂਐਨ ਚ ਅਮਰੀਕਾ ਦਾ ਵੀਟੋ। ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਇਜ਼ਰਾਈਲ ਪੁੱਜੇ ਤੇ ਹਸਪਤਾਲ ਧਮਾਕੇ ਦੇ ਵਿਚ ਆਪਣੇ ਮਿੱਤਰ ਨੂੰ ਕਲੀਨ ਚਿੱਟ ਦਿੱਤੀ। ਬਾਈਡਨ ਨਾਲ ਗੱਲਬਾਤ ਤੋਂ ਮਗਰੋਂ ਮਿਸਰ ਦੇ ਰਾਸ਼ਟਰਪਤੀ ਗਾਜ਼ਾ ਸਰਹੱਦ ਖੋਲਣ ਤੇ ਹੋਏ ਸਹਿਮਤ। ਲੋਕਾਂ ਨੂੰ ਮਿਲੇਗੀ ਰਾਹਤ। ਸਿੰਗਾਪੁਰ ਦੇ ਵਿਚ ਯਾਤਰੀਆਂ ਦਾ ਸਮਾਨ ਲਾਉਣਾ ਭੁੱਲੀ ਇੰਡੀਗੋ ਏਅਰਲਾਈਨ। ਆਸਮਾਨ ਤੋਂ ਮੁੜ ਲੈਂਡ ਹੋਇਆ ਜਹਾਜ਼। ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਨੇ ਅੱਜ ਅਬਾਬਿਲ ਹਥਿਆਰ ਪ੍ਰਣਾਲੀ ਦਾ ਸਫਲ ਪ੍ਰੀਖਣ ਕੀਤੈ। ਫੌਜ ਤਰਫੋਂ ਜਾਰੀ ਬਿਆਨ ਦੇ ਅਨੁਸਾਰ ਇਹ ਪ੍ਰੀਖਣ ਹਥਿਆਰ ਪ੍ਰਣਾਲੀ ਦੇ ਡਿਜ਼ਾਈਨ, ਤਕਨੀਕੀ ਮਾਪਦੰਡ ਅਤੇ ਪ੍ਰਦਰਸ਼ਨ ਨੂੰ ਮੁੜ ਤੋਂ ਪਰਖਣ ਲਈ ਕੀਤਾ ਗਿਆ ਸੀ। ਮਿਜ਼ਾਈਲ ਪ੍ਰਣਾਲੀ ਦਾ ਉਦੇਸ਼ ਮਾਰੂ ਸਮਰੱਥਾ ਨੂੰ ਮਜ਼ਬੂਤ ਕਰਨਾ ਅਤੇ ਰਣਨੀਤਿਕ ਸਥਿਰਤਾ ਨੂੰ ਵਧਾਉਣਾ ਹੈ। ਹਾਲਾਂਕਿ ਫੌਜ ਨੇ ਮਿਜ਼ਾਈਲ ਪ੍ਰਣਾਲੀ ਬਾਰੇ ਵਿਸਥਾਰ ਵਿਚ ਜਾਣਕਾਰੀ ਨਹੀਂ ਦਿੱਤੀ। ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਚੇਅਰਮੈਨ ਜਨਰਲ ਸ਼ਾਹਿਰ ਸ਼ਮਸ਼ਾਦ ਮਿਰਜ਼ਾ ਅਤੇ ਰਣਨੀਤਿਕ ਸੰਗਠਨਾਂ ਦੇ ਸੀਨੀਅਰ ਅਧਿਕਾਰੀ, ਵਿਗਿਆਨੀ ਤੇ ਇੰਜੀਨੀਅਰ ਮੌਕੇ ਤੇ ਮੌਜੂਦ ਸਨ। ਰਾਸ਼ਟਰਪਤੀ ਆਰਿਫ ਅਲਵੀ ਤੇ ਨਿਗਰਾਨ ਪ੍ਰਧਾਨ ਮੰਤਰੀ ਅਨਵਰ ਅਲ ਹਕਾਕਰ ਨੇ ਰਣਨੀਤਿਕ ਬਲਾਂ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ। ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਚ ਬ੍ਰਾਜ਼ੀਲ ਦੇ ਵੱਲੋਂ ਗਾਜ਼ਾ ਵਿਚ ਮਾਨਵੀ ਸਹਾਇਤਾ ਦੇ ਲਈ ਲਾਂਘਾ ਦੇਣ ਅਤੇ ਜੰਗਬੰਦੀ ਸਬੰਧੀ ਰੱਖੇ ਗਏ ਮਤੇ ਨੂੰ ਅਮਰੀਕਾ ਨੇ ਵੀਟੋ ਕਰ ਦਿੱਤੈ। ਉਧਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਅਪੀਲ ਤੇ ਇਜ਼ਰਾਈਲ ਨੇ ਮਿਸਰ ਨੂੰ ਸੀਮਤ ਮਾਨਵੀ ਸਹਾਇਤਾ ਗਾਜ਼ਾ ਭੇਜਣ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ। ਉਂਝ ਬਾਈਡਨ ਨੇ ਤਲ ਅਵੀਵ ਪਹੁੰਚ ਕੇ ਕਿਹਾ ਕਿ ਹਸਪਤਾਲ ਤੇ ਹੋਏ ਹਮਲੇ ਦੇ ਲਈ ਇਜ਼ਰਾਈਲ ਜ਼ਿੰਮੇਵਾਰ ਨਹੀਂ ਹੈ। ਬਾਈਡਨ ਨੇ ਦੋ ਮੁਲਕ ਬਣਾਉਣ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਗਾਜ਼ਾ ਅਤੇ ਪੱਛਮੀ ਕੰਢੇ ਨੂੰ $10 ਕਰੋੜ ਦੀ ਮਾਨਵੀ ਸਹਾਇਤਾ ਦਾ ਐਲਾਨ ਕੀਤਾ। 15 ਮੈਂਬਰੀ ਸਲਾਮਤੀ ਪਰਿਸ਼ਦ ਨੇ ਮਤੇ ਤੇ ਵੋਟਿੰਗ ਕਰਵਾਈ ਸੀ, ਜਿਸ ਵਿਚ 12 ਮੁਲਕਾਂ ਨੇ ਮਤੇ ਦੇ ਪੱਖ ਵਿਚ ਵੋਟ ਦਿੱਤੀ, ਜਦਕਿ ਰੂਸ ਅਤੇ ਬ੍ਰਿਟੇਨ ਇਸ ਤੋਂ ਦੂਰ ਰਹੇ। ਸਲਾਮਤੀ ਪਰਿਸ਼ਦ ਦੇ 5 ਸਥਾਈ ਮੈਂਬਰਾਂ ਦੇ ਵਿਚੋਂ 1 ਅਮਰੀਕਾ ਨੇ ਮਤੇ ਖਿਲਾਫ਼ ਵੋਟ ਪਾਇਆ, ਜਿਸ ਕਾਰਨ ਇਸ ਨੂੰ ਅਪਣਾਇਆ ਨਾ ਜਾ ਸਕਿਆ। ਕੋਈ ਵੀ ਮਤਾ ਪਾਸ ਕਰਾਉਣ ਦੇ ਲਈ 9 ਵੋਟਾਂ ਦੀ ਲੋੜ ਹੁੰਦੀ ਹੈ, ਪਰ ਕਿਸੇ ਸਥਾਈ ਮੈਂਬਰ ਵੱਲੋਂ ਉਸ ਨੂੰ ਵੀਟੋ ਨਹੀਂ ਕੀਤਾ ਜਾਣਾ ਚਾਹੀਦਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅੱਜ ਇਜ਼ਰਾਈਲ ਹਮਾਸ ਸੰਘਰਸ਼ ਦੇ ਦੌਰਾਨ ਇੱਥੇ ਪਹੁੰਚੇ। ਪਿਛਲੇ ਹਫ਼ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਜ਼ਰਾਈਲ ਦਾ ਦੌਰਾ ਕੀਤਾ ਸੀ। ਵਾਈਟ ਹਾਊਸ ਦੇ ਅਨੁਸਾਰ ਬਾਈਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਦੁਵੱਲੀ ਮੀਟਿੰਗ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੀ ਯਾਤਰਾ ਇਹ ਦਿਖਾਉਣ ਲਈ ਕੀਤੀ ਕਿ ਅਮਰੀਕਾ ਯਹੂਦੀਆਂ ਦੇ ਨਾਲ ਖੜ੍ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਗਾਜ਼ਾ ਪੱਟੀ ਦੇ ਹਸਪਤਾਲ ਦੇ ਵਿਚ ਧਮਾਕਾ ਕਿਸੇ ਹੋਰ ਨੇ ਕੀਤਾ, ਨਾ ਕਿ ਇਜ਼ਰਾਈਲੀ ਫੌਜ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਬੁੱਧਵਾਰ ਨੂੰ ਕਿਹਾ ਕਿ ਮਿਸਰ ਦੇ ਰਾਸ਼ਟਰਪਤੀ ਗਾਜ਼ਾ ਪੱਟੀ ਦੇ ਲੋਕਾਂ ਤੱਕ ਮਾਨਵਤਾਵਾਦੀ ਸਹਾਇਤਾ ਪਹੁੰਚਾਉਣ ਦੇ ਲਈ 20 ਟਰੱਕਾਂ ਦੀ ਇਜਾਜ਼ਤ ਦੇਣ ਲਈ ਗਾਜ਼ਾ ਵਿਚ ਆਪਣੀ ਸਰਹੱਦ ਖੋਲ੍ਹਣ ਲਈ ਸਹਿਮਤ ਹੋ ਗਏ ਨੇ। ਬਾਈਡਨ ਨੇ ਕਿਹਾ ਕਿ ਉਸਨੇ ਇਜ਼ਰਾਈਲ ਦੀ ਯਾਤਰਾ ਤੋਂ ਬਾਅਦ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸੀਸੀ ਨਾਲ ਗੱਲਬਾਤ ਕੀਤੀ, ਜਿੱਥੇ ਦੇਸ਼ ਦੇ ਨੇਤਾ ਮਾਨਵਤਾਵਾਦੀ ਸਹਾਇਤਾ ਦੀ ਆਗਿਆ ਦੇਣ ਲਈ ਸਹਿਮਤ ਹੋਏ। 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਪੱਟੀ ਨੂੰ ਸੀਲ ਕਰ ਦਿੱਤਾ ਸੀ ਅਤੇ ਇਤੋਂ ਦੇ 23 ਲੱਖ ਲੋਕਾਂ ਨੂੰ ਭੋਜਨ, ਪਾਣੀ, ਦਵਾਈ, ਬਾਲਣ ਦੀ ਸਪਲਾਈ ਬੰਦ ਕਰ ਦਿੱਤੀ ਸੀ। ਵਾਈਟ ਹਾਊਸ ਅਧਿਕਾਰੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿਚ ਮਨੁੱਖੀ ਸਹਾਇਤਾ ਲੋਕਾਂ ਤੱਕ ਪਹੁੰਚ ਸਕੇਗੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਜ਼ਰਾਈਲ ਦੇ ਦੌਰੇ ਤੋਂ ਬਾਅਦ ਕਿਹਾ ਕਿ ਇਜ਼ਰਾਈਲ ਬਹੁਤ ਪੀੜਤ ਰਿਹੈ, ਪਰ ਉਸ ਨੂੰ ਗਾਜ਼ਾ ਵਿਚ ਰਹਿ ਰਹੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਮੌਕਾ ਲੱਭਣਾ ਚਾਹੀਦੈ। ਬਾਈਡਨ ਨੇ ਬੁੱਧਵਾਰ ਨੂੰ ਇਜ਼ਰਾਈਲ ਤੋਂ ਵਾਪਸ ਆਉਂਦੇ ਸਮੇਂ ਪੱਤਰਕਾਰਾਂ ਨੂੰ ਕਿਹਾ, ਇਜ਼ਰਾਈਲ ਬਹੁਤ ਪੀੜਤ ਰਿਹਾ, ਪਰ ਸੱਚ ਤਾਂ ਇਹ ਹੈ ਕਿ ਜੇਕਰ ਉਸ ਨੂੰ ਉਨ੍ਹਾਂ ਲੋਕਾਂ ਤੋਂ ਦੁੱਖ ਦੂਰ ਕਰਨ ਦਾ ਮੌਕਾ ਮਿਲੇ ਤਾਂ ਉਨ੍ਹਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਸਿੰਗਾਪੁਰ ਤੋਂ ਬੈਂਗਲੁਰੂ ਆ ਰਹੀ ਇੱਕ ਇੰਡੀਗੋ ਏਅਰਲਾਈਨ ਦੀ ਫਲਾਈਟ ਨੂੰ ਬੀਤੇ ਦਿਨੀ ਅਸਮਾਨ ਤੋਂ ਵਾਪਸ ਸਿੰਗਾਪੁਰ ਪਰਤਣ ਦੇ ਲਈ ਮਜਬੂਰ ਹੋਣਾ ਪਿਆ। ਏਅਰਲਾਈਨ ਮੁਲਾਜ਼ਮ ਪਹਿਲਾਂ ਬੈਂਗਲੁਰੂ ਤੋਂ ਲਿਆਂਦੇ ਯਾਤਰੀਆਂ ਦਾ ਪੂਰਾ ਸਮਾਨ ਲਾਉਣਾ ਭੁੱਲ ਗਏ। ਪਤਾ ਚੱਲਣ ਤੇ ਏਅਰਬੇਸ A321 ਨਿਊ ਜਹਾਜ਼ ਬਾਕੀ ਦਾ ਸਮਾਨ ਲਾਉਣ ਦੇ ਲਈ ਵਾਪਸ ਸਿੰਗਾਪੁਰ ਪਰਤ ਆਇਆ। ਇਸ ਮਾਮਲੇ ਦੇ ਸਬੰਧ ਦੇ ਵਿਚ ਇੰਡੀਗੋ ਨੇ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਅਸੀਂ ਸਿੰਗਾਪੁਰ ਤੋਂ ਬੈਂਗਲੁਰੂ ਦੇ ਲਈ ਫਲਾਈਟ ਨੰਬਰ 6E105 ਸਬੰਧੀ ਸਿੰਗਾਪੁਰ ਹਵਾਈ ਅੱਡੇ ਤੇ ਸਾਡੇ ਸਰਵਿਸ ਪਾਰਟਨਰ ਵੱਲੋਂ ਸਮਾਨ ਸਬੰਧੀ ਗਲਤੀ ਨੂੰ ਸਵੀਕਾਰ ਕਰਦੇ ਹਾਂ, ਜਿਸ ਕਾਰਨ ਫਲਾਈਟ ਨੂੰ ਵਾਪਸ ਪਰਤਣਾ ਪਿਆ। ਇੰਡੀਗੋ ਨੇ ਆਪਣੀ ਗਲਤੀ ਦੇ ਲਈ ਜਹਾਜ਼ ਦੇ ਯਾਤਰੀਆਂ ਤੋਂ ਮਾਫ਼ੀ ਵੀ ਮੰਗੀ ਹੈ। ਫਲਾਈਟ ਦੇ ਵਾਪਸ ਲੈਂਡ ਕਰਨ ਤੇ ਯਾਤਰੀਆਂ ਨੂੰ ਦੇਰੀ ਦੇ ਕਾਰਨਾਂ ਬਾਰੇ ਜਾਣੂ ਕਰਵਾਇਆ ਗਿਆ। ਰਿਪੋਰਟਾਂ ਦੇ ਮੁਤਾਬਕ ਫਲਾਈਟ ਟ੍ਰੈਕਿੰਗ 6E106 ਨੇ ਬੁੱਧਵਾਰ ਸਵੇਰੇ 5:35 ਤੇ ਸਿੰਗਾਪੁਰ ਚਾਂਗੀ ਤੋਂ ਉਡਾਨ ਭਰੀ ਸੀ ਅਤੇ 6:57 ਦੇ ਉੱਤੇ ਵਾਪਸ ਉੱਥੇ ਉਤਰੀ। ਉਧਰ ਭਾਰਤ ਦੇ ਵਿਚ ਰੇਲ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਰੇਲਵੇ ਸੰਪਤੀ ਯਾਤਰੀ ਖੇਤਰ ਅਤੇ ਯਾਤਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਰੇਲਵੇ ਸੁਰੱਖਿਆ ਬਲ ਨੂੰ ਦੇ ਦਿੱਤੀ ਗਈ ਹੈ। ਆਰਪੀਐਫ ਯਾਤਰੀਆਂ ਦੀ ਸੁਰੱਖਿਆ ਦੇ ਲਈ ਦਿਨ ਰਾਤ ਕੰਮ ਕਰ ਰਿਹਾ। ਆਰਪੀਐਫ ਦੇਸ਼ ਭਰ ਚ ਫੈਲੀ ਹੋਈ ਰੇਲਵੇ ਤੇ ਯਾਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੂੰ ਚੰਗੇ ਢੰਗ ਨਾਲ ਨਿਭਾ ਰਿਹਾ। ਸਤੰਬਰ 2023 ਮਹੀਨੇ ਦੌਰਾਨ ਆਰਪੀਐਫ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ। ਬੱਚਿਆਂ ਦੀ ਰੱਖਿਆ ਅਤੇ ਆਪਰੇਸ਼ਨ ਨੰਨੇ ਫਰਿਸ਼ਤੇ ਰਾਹੀਂ ਆਪਣੇ ਪਰਿਵਾਰ ਤੋਂ ਵੱਖ ਹੋਏ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾਉਣ ਦੇ ਵਿਚ ਆਰਪੀਐਫ ਨੇ ਵੱਡੀ ਭੂਮਿਕਾ ਨਿਭਾਈ। ਭਾਰਤੀ ਰੇਲਵੇ ਦੁਆਰਾ ਚਲਾਏ ਗਏ ਇਸ ਅਭਿਆਨ ਤਹਿਤ ਭਾਰਤੀ ਰੇਲਵੇ ਦੇ ਸੰਪਰਕ ਚ ਆਏ 895 ਤੋਂ ਵੀ ਵੱਧ ਬੱਚਿਆਂ ਨੂੰ ਬਚਾ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਮਿਲਾਇਆ ਗਿਆ। ਮਨੁੱਖੀ ਤਸਕਰੀ ਅਤੇ ਆਪਰੇਸ਼ਨ AAHD ਮਨੁੱਖੀ ਤਸਕਰਾਂ ਦੀਆਂ ਬੁਰੀਆਂ ਯੋਜਨਾਵਾਂ ਦਾ ਮੁਕਾਬਲਾ ਕਰਨ ਦੇ ਲਈ ਆਰਪੀਐਫ ਦੀਆਂ ਮਾਨਵ ਤਸਕਰੀ ਵਿਰੋਧੀ ਇਕਾਈਆਂ ਨੂੰ ਥਾਣਾ ਪੱਧਰ ਤੇ ਤੈਨਾਤ ਕੀਤਾ ਗਿਆ। ਇਹ ਮਾਨਵ ਤਸਕਰੀ ਰੋਕਣ ਦੇ ਲਈ ਬਣਾਈਆਂ ਗਈਆਂ ਏਜੰਸੀਆਂ ਤੇ NGOs ਨਾਲ ਸੰਪਰਕ ਚ ਰਹਿੰਦੀਆਂ ਨੇ ਤੇ ਤਸਕਰੀ ਦਾ ਸ਼ਿਕਾਰ ਹੋਣ ਵਾਲੇ ਕਈ ਬੱਚਿਆਂ ਦੀ ਜਾਨ ਬਚਾਉਣ ਦੇ ਵਿਚ ਉਨ੍ਹਾਂ ਦੀ ਮਦਦ ਵੀ ਕਰਦੀਆਂ ਨੇ। ਉਧਰ ਭਾਰਤ ਵਿਚ ਮਨੀਪੁਰ ਦੀ ਰਾਜਪਾਲ ਅਨੁਸੂਈਆ ਉਈਕੇ ਨੂੰ ਕਬਾਇਲੀ ਔਰਤਾਂ ਨੇ ਅੱਜ ਸਵੇਰੇ ਲਗਭਗ 10:40 ਤੇ ਚੁਰਾ ਚਾਂਦਪੁਰ ਕਸਬੇ ਦੇ ਵਿਚ ਵਾਲ ਆਫ ਰਿਮੈਂਬਰੈਂਸ ਨੇੜੇ ਕੁਝ ਸਮੇਂ ਦੇ ਲਈ ਰੋਕ ਲਿਆ। ਉਥੇ ਕੁੱਕੀ ਜੋ ਭਾਈਚਾਰੇ ਦੇ ਲੋਕਾਂ ਦੇ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਕਰ ਰਹੀਆਂ ਨੇ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਪੁਲਿਸ ਦਸਿਆ ਕਿ ਰਾਜਪਾਲ ਜ਼ਿਲ੍ਹੇ ਅੰਦਰ ECA ਚਰਚ ਸੁੰਗੇਲ ਅਤੇ ECA ਚਰਚ ਟਿਊਮੋਂਗ ਚ ਦੋ ਰਾਹਤ ਕੈਂਪਾਂ ਦੇ ਦੌਰੇ ਲਈ ਜਾ ਰਹੇ ਹਨ। ਕੈਂਪਾਂ ਵਿਚ ਕੁੱਕੀ ਭਾਈਚਾਰੇ ਦੇ ਸੈਂਕੜੇ ਲੋਕ ਨੇ ਜਿਨ੍ਹਾਂ ਨੇ 3 ਮਈ ਨੂੰ ਸੂਬੇ ਵਿਚ ਵੀ ਹਿੰਸਾ ਭੜਕਣ ਤੋਂ ਬਾਅਦ ਉਥੇ ਪਨਾਹ ਲਈ ਹੋਈ ਹੈ। ਉਨ੍ਹਾਂ ਨੇ ਦਸਿਆ ਕਿ ਔਰਤਾਂ ਨੂੰ ਦੇਖ ਕੇ ਰਾਜਪਾਲ ਆਪਣੇ ਵਾਹਨ ਚੋਂ ਬਾਹਰ ਆ ਗਈ ਅਤੇ ਉਨ੍ਹਾਂ ਨੇ ਦਸਿਆ ਕਿ ਉਹ ਰਾਹਤ ਕੈਂਪਾਂ ਵਿਚ ਰਹਿੰਦੇ ਲੋਕਾਂ ਦੀ ਹਾਲਤ ਦੇਖਣ ਆਈ ਹੈ। ਰਾਜਪਾਲ ਨੇ ਕਿਹਾ ਕਿ ਉਹ ਪਤਾ ਕਰਨਾ ਚਾਹੁੰਦੇ ਨੇ ਕਿ 4 ਮਹੀਨੇ ਤੋਂ ਰਾਹਤ ਕੈਂਪਾਂ ਵਿਚ ਰਹਿ ਰਹੇ ਲੋਕਾਂ ਨੂੰ ਢੁਕਵੀਂ ਮੈਡੀਕਲ ਸਪਲਾਈ ਮਿਲ ਰਹੀ ਹੈ। ਇਕ ਅਧਿਕਾਰੀ ਦੇ ਮੁਤਾਬਕ ਰਾਜਪਾਲ ਨੇ ਜਾਣ ਕੇ ਆਗਿਆ ਮਿਲਣ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਔਰਤਾਂ ਨੂੰ ਦਸਿਆ ਕਿ ਉਨ੍ਹਾਂ ਨੇ ਵੱਖ ਵੱਖ ਪਲੇਟਫਾਰਮ ਜੋ ਕਿ ਕੁੱਕੀ ਭਾਈਚਾਰੇ ਦਾ ਮੁੱਦਾ ਉਠਾਇਆ ਸੀ। ਇਸ ਦੌਰਾਨ ਚੂੜਾ ਚਾਂਦਪੁਰ ਦੇ DC ਤਰਨ ਕੁਮਾਰ ਨੇ ਕਿਹਾ ਕਿ ਰਾਹਤ ਕੈਂਪਾਂ ਦਾ ਦੌਰਾ ਅਤੇ ਮਦਦ ਦੀ ਪੇਸ਼ਕਸ਼ ਕਰਨ ਜਾ ਰਹੀ ਰਾਜਪਾਲ ਨੂੰ ਰੋਕਿਆ ਜਾਣਾ ਗਲਤ ਸੀ। ਭਾਰਤ ਵਿਚ ਕਣਕ ਦੀ ਪੈਦਾਵਾਰ ਕਰਨ ਵਾਲੇ ਅਹਿਮ ਸੂਬਿਆਂ ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਫਸਲੀ ਸੀਜ਼ਨ 2024-25 ਦੇ ਲਈ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 150 ਰੁਪਏ ਵਧਾ ਕੇ 2275 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ। ਮੋਦੀ ਸਰਕਾਰ ਦੇ 2014 ਦੇ ਵਿਚ ਸੱਤਾ ਵਿਚ ਆਉਣ ਮਗਰੋਂ ਕਣਕ ਦੀ MSP ਦੇ ਵਿਚ ਇਹ ਸਭ ਤੋਂ ਵੱਡਾ ਵਾਧਾ ਹੈ। ਇਸ ਦੇ ਨਾਲ ਹੀ ਮਸਰ ਦੀ ਦਾਲ ਦਾ ਘੱਟੋ ਘੱਟ ਸਮਰਥਨ ਮੁੱਲ 425 ਰੁਪਏ, ਛੋਲਿਆਂ ਦੇ ਵਿਚ 105 ਰੁਪਏ, ਜੌਂ ਵਿਚ 115 ਰੁਪਏ ਤੇ ਤੇਲ ਬੀਜਾਂ ਅਤੇ ਸਰੋਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ। ਇਸ ਸਬੰਧੀ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੌਜੂਦਾ ਸਮੇਂ ਵਿਚ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 2125 ਰੁਪਏ ਪ੍ਰਤੀ ਕੁਇੰਟਲ ਹੈ। ਕਣਕ ਹਾੜੀ ਦੀ ਮੁੱਖ ਫਸਲ ਹੈ ਅਤੇ ਇਸ ਦੀ ਬਿਜਾਈ ਅਕਤੂਬਰ ਤੋਂ ਸ਼ੁਰੂ ਹੋ ਜਾਂਦੀ ਹੈ, ਜਦਕਿ ਅਪ੍ਰੈਲ ਦੇ ਵਿਚ ਵਾਢੀਆਂ ਕੀਤੀਆਂ ਜਾਂਦੀਆਂ ਨੇ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ CCEA ਨੇ 2024-25 ਦੇ ਲਈ ਹਾੜੀ ਦੀਆਂ 6 ਫਸਲਾਂ ਤੇ MSP ਵਧਾਉਣ ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 150 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਐ। ਕਣਕ ਦਾ ਸਮਰਥਨ ਮੁੱਲ ਵਧਾਉਣ ਦੇ ਨਾਲ ਮਹਿੰਗਾਈ ਦਰ ਤੇ ਅਸਰ ਪੈਣ ਬਾਰੇ ਪੁੱਛੇ ਜਾਣ ਦੇ ਸਵਾਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ, ਦੇਸ਼ ਚ ਮਹਾਮਾਰੀ ਅਤੇ ਉਸ ਤੋਂ ਬਾਅਦ ਮਹਿੰਗਾਈ ਤੇ ਲਗਾਮ ਕਸੀ ਗਈ ਹੈ। ਕੇਂਦਰੀ ਮੰਤਰੀ ਦੇ ਮੁਤਾਬਕ ਜੌਂ ਦੇ ਘੱਟੋ ਘੱਟ ਸਮਰਥਨ ਮੁੱਲ 115 ਰੁਪਏ ਵਧਾ ਕੇ 1850 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਐ। ਰੈਕਸਡੇਲ ਦੇ ਵਿਚ ਹਥਿਆਰਬੰਦ ਕਾਰ ਜੈਕਿੰਗ ਦੇ ਮਾਮਲੇ ਚ ਦੋ ਲੜਕੀਆਂ ਨੂੰ ਚਾਰਜ ਕੀਤਾ ਗਿਐ। ਟੋਰਾਂਟੋ ਪੁਲਿਸ ਹੋਰਨਾਂ ਮਸ਼ਕੂਕਾਂ ਦੀ ਹੁਣ ਭਾਲ ਕਰ ਰਹੀ ਹੈ। ਮੰਗਲਵਾਰ ਨੂੰ ਕਾਰ ਚੈਕਿੰਗ ਦੀਆਂ ਖ਼ਬਰਾਂ ਮਿਲਣ ਤੋਂ ਬਾਅਦ ਰਾਤ 8:45 ਦੇ ਨੇੜੇ ਤੇੜੇ ਪੁਲਿਸ ਐਲਬੀਅਨ ਰੋਡ ਤੇ ਮਾਰਟਨ ਗਰੋਵ ਰੋਡ ਇਲਾਕੇ ਵਿਚ ਪਹੁੰਚੀ। ਪੁਲਿਸ ਨੇ ਦਸਿਆ ਕਿ ਇਕ ਵਿਅਕਤੀ ਇਕ ਪੈਸੈਂਜਰ ਦੇ ਨਾਲ 2023 ਮਾਡਲ ਦੀ ਹੁੰਡਾਈ ਐਲਾਂਤਰਾ ਵਿਚ ਰਿਹਾਇਸ਼ੀ ਇਲਾਕੇ ਵਿਚੋਂ ਜਾ ਰਿਹਾ ਸੀ ਜਦੋਂ ਚਾਰ ਮਸ਼ਕੂਕਾਂ ਨੇ ਕਾਲੇ ਰੰਗ ਦੀ ਸੈਡਾਨ ਉਨ੍ਹਾਂ ਦੀ ਗੱਡੀ ਤੇ ਪਿੱਛੇ ਲਗਾ ਦਿੱਤੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਸ਼ਕੂਕਾਂ ਨੇ ਆਪਣੀ ਗੱਡੀ ਦੇ ਨਾਲ ਐਲਾਂਤਰਾ ਨੂੰ ਪਿੱਛੇ ਹਲਕਾ ਜਿਹਾ ਛੋਇਆ ਤਾਂ ਐਲਾਂਤਰਾ ਦੇ ਡਰਾਈਵਰ ਨੇ ਉਨ੍ਹਾਂ ਨੂੰ ਰਾਹ ਦੇਣ ਦੇ ਲਈ ਆਪਣੀ ਗੱਡੀ ਇਕ ਪਾਸੇ ਕਰਕੇ ਰੋਕ ਲਈ। ਪੁਲਿਸ ਨੇ ਦਸਿਆ ਕਿ ਜਦੋਂ ਐਲਾਂਤਰਾ ਦਾ ਡਰਾਈਵਰ ਗੱਡੀ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਗੱਡੀ ਵਿਚੋਂ ਬਾਹਰ ਨਿਕਲਿਆ ਤਾਂ ਚਾਰੇ ਮਸ਼ਕੂਕ ਉਸ ਕੋਲ ਪਹੁੰਚ ਗਏ ਤੇ ਉਨ੍ਹਾਂ ਦੇ ਵਿਚੋਂ ਇਕ ਕੋਲ ਗਨ ਵੀ ਸੀ। ਫਿਰ ਮਸ਼ਕੂਕਾਂ ਨੇ ਉਨ੍ਹਾਂ ਦੇ ਕੋਲੋਂ ਗੱਡੀ ਦੀਆਂ ਚਾਬੀਆਂ ਮੰਗੀਆਂ ਤੇ ਪੁਲਿਸ ਨੇ ਆਖਿਆ ਕਿ ਉਸ ਸਮੇਂ ਉਨ੍ਹਾਂ ਵਿਚਾਲੇ ਸੰਘਰਸ਼ ਵੀ ਹੋਇਆ। ਮਸ਼ਕੂਕਾਂ ਦਾ ਗਰੁੱਪ ਕਾਰ ਖੋ ਕੇ ਆਪਣੇ ਨਾਲ ਲਿਆਂਦੀ ਗੱਡੀ ਸਮੇਤ ਉਥੋਂ ਫਰਾਰ ਹੋ ਗਿਆ। ਗੱਡੀ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਪੈਸੰਜਰ ਨੂੰ ਕੋਈ